ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਨ ਦੀ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ ਆਓ ਮਨ ਬਿਰਤੀ ਇਕਾਗਰ ਕਰੀਏ ਗੁਰੂ ਚਰਣਾ ਚਲੋ ਬਈ ਹਾਜ਼ਰੀਆਂ ਹਾਜ਼ਰੀਆਂ ਲਗਵਾਉਂਦਿਆਂ ਮਨ ਬਿਰਤੀ ਇਕਾਗਰ ਕਰਦੇ ਆ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ ਉਹ ਘੜੀਆਂ ਉਹ ਸਮਾਂ ਸੋਹਣਾ ਤੇ ਸੁਹਾਵਾ ਹੁੰਦਾ ਹੈ ਜਿਨ੍ਹਾਂ ਘੜੀਆਂ ਦੇ ਅੰਦਰ ਸਾਨੂੰ ਗੁਰੂ ਚਰਨਾਂ ਵਿੱਚ ਬੈਠਣ ਦਾ ਕਿਤੇ ਮੌਕਾ ਮਿਲ ਜਾਵੇ ਹੋਰ ਮੌਕਾ ਕੇਵਲ ਤਾਂ ਕੇਵਲ ਜਦੋਂ ਇਹ ਮਨ ਮਾਨਸ ਸਰੀਰ ਵਿੱਚ ਪਹੁੰਚਦਾ ਹੈ ਤੈਨੂੰ ਘੜੀਆਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਘੜੀਆਂ ਦੇ ਅੰਦਰ ਇਹ ਮਨ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਔਰ ਗੁਰੂ ਚਰਨਾਂ ਦੇ ਵਿੱਚੋਂ ਆਪਣੀ ਆਤਮਿਕ ਜੀਵਨ ਦੀ ਸੋਝੀ ਲੈਂਦਾ ਹੈ ਕਿਉਂਕਿ ਧਿਆਨ ਦੇਣਾ ਅਸੀਂ ਇਸ ਸਰੀਰ ਦੇ ਅੰਦਰ ਕੇਵਲ ਤਾਂ ਕੇਵਲ ਗੁਰੂ ਚਰਨਾਂ ਵਿੱਚ ਜੁੜ ਕੇ ਆਤਮਿਕ ਸੋਝੀ ਲੈਣਾ ਮੈਂ ਆਤਮਿਕ ਸੋਝੀ ਸਾਨੂੰ ਤਾਂ ਹੀ ਮਿਲ ਸਕਦੀ ਹੈ ਜੇ ਅਸੀਂ ਮਨ ਬਿਰਤੀ ਤੋਂ ਗੁਰੂ ਚਰਨਾਂ ਨਾਲ ਜੁੜ ਜਾਈਏ ਇਹ ਨਹੀਂ ਕਿ ਅਸੀਂ ਗੁਰੂ ਚਰਨਾਂ ਵਿੱਚ ਬੈਠੇ ਹੋਈਏ ਤੇ ਜਿਹੜੀ ਸਾਡੀ ਮਨ ਬਿਰਤੀ ਹੈ ਉਹ ਸੰਸਾਰ ਨਾਲ ਜੁੜੀ ਹੋਵੇ ਫਿਰ ਸਾਨੂੰ ਗੁਰੂ ਚਰਨਾਂ ਚੋਂ ਸੋਝੀ ਨਹੀਂ ਆਉਣੀ ਸੋਝੀ ਤਾਂ ਆਉਣੀ ਹੈ ਜਦੋਂ ਅਸੀਂ ਮਨ ਬਿਰਤੀ ਤੋਂ ਵੀ ਗੁਰੂ ਚਰਨਾਂ ਨਾਲ ਜੁੜ ਜਾਈਏ ਗੁਰੂ ਤੇ ਹੋ ਜਾਈਏ ਸਾਡੇ ਅੰਦਰ ਇੱਕ ਪਿਆਰ ਪੈਦਾ ਹੋ ਜਾਵੇ ਕਿ ਮੈਂ ਕੇਵਲ ਤਾਂ ਕੇਵਲ ਇਸ ਜਨਮ ਦੇ ਅੰਦਰ ਇਸ ਸਮੇਂ ਦੇ ਅੰਦਰ ਗੁਰੂ ਚਰਨਾਂ ਚੋਂ ਸੋਝੀ ਲੈ ਕੇ ਆਪਣੇ ਆਪ ਦੀ ਪਹਿਚਾਣ ਕਰਨੀ ਮੈਂ ਹੈ ਕੌਣ ਅਸਲ ਚ ਮੇਰਾ ਰੂਪ ਕਿਹੜਾ ਆ ਜੇ ਧਿਆਨ ਦੇਣਾ ਧੰਨ ਗੁਰੂ ਨਾਨਕ ਪਾਤਸ਼ਾਹ ਪਹਿਲੇ ਨਾਨਕ ਸੰਸਾਰ ਨੂੰ ਸਮਝਾਉਂਦੇ ਪਏ ਨੇ ਕਿ ਹੀ ਸੰਸਾਰ ਵਾਲਿਓ ਇਹ ਜਿਹੜਾ ਸਮਾਂ ਤੁਹਾਨੂੰ ਮਿਲਿਆ ਨਾ ਕੇਵਲ ਤਾਂ ਕੇਵਲ ਉਸ ਪਰਮਾਤਮਾ ਚ ਲੀਨ ਹੋਣ ਲਈ ਮਿਲਿਆ ਤੇ ਕੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਧਾਤ ਮਿਲੇ ਫੁਨ ਧਾਤ ਕੋ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ ਧਿਆਨ ਦੇਣਾ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ ਕਹਿੰਦੇ ਧਾਤ ਮਿਲੇ ਫੁਨ ਧਾਤ ਕੋ ਧਾਤ ਦਾ ਭਾਵ ਕੋਈ ਵੀ ਧਾਤ ਲੋਹਿਆ ਵੀ ਹੋ ਸਕਦਾ ਸੋਨਾ ਵੀ ਹੋ ਸਕਦਾ ਹੈ ਕਹਿੰਦੇ ਧਾਤ ਮਿਲੇ ਫੁਨ ਫੁਨ ਦਾ ਭਾਵ ਕੀ ਹੈ ਢਲ ਜਾਣਾ ਨਾਸ਼ ਹੋ ਜਾਣਾ ਜਿਵੇਂ ਆਪ ਜੀ ਦੇਖਦੇ ਹੋ ਕਿ ਜਦੋਂ ਤੁਸੀਂ ਕੋਈ ਵੀ ਗਹਿਣਾ ਗੱਟਾ ਸੁਨਿਆਰੇ ਨੂੰ ਵੇਚ ਕੇ ਆਉਂਦੇ ਹੋ ਤੇ ਸੁਨਿਆਰਾ ਕੀ ਕਰਦਾ ਹੈ ਉਹਨੂੰ ਇੱਕ ਕੁਠਾਲੀ ਦੇ ਵਿੱਚ ਪਾ ਕੇ ਨਾ ਤੁਹਾਨੂੰ ਪਿਘਲਾ ਦਿੰਦਾ ਹੈ ਤੁਸੀਂ ਕਿੰਨੀਆਂ ਮੁੰਦਰੀਆਂ ਦੇ ਕੇ ਆਉਂਦੇ ਹੋ ਕਿੰਨੇ ਹਾਰ ਦੇ ਕੇ ਆਉਂਦੇ ਹੋ ਉਹ ਸਾਰਿਆਂ ਨੂੰ ਪਿਘਲਾ ਕੇ ਤੇ ਇੱਕ ਸੋਨੇ ਦਾ ਰੂਪ ਧਾਰਨ ਕਰ ਲੈਂਦਾ ਇਕੱਠਾ ਕਰ ਲੈਂਦਾ ਇੱਕ ਬਿਸਕੁਟ ਬਣਾ ਲੈਂਦਾ ਜਾਂ ਇੱਕ ਗੋਲਾ ਜਿਹਾ ਬਣਾ ਕੇ ਰੱਖ ਲੈਂਦਾ ਵੀ ਜਦੋਂ ਲੋੜ ਪਊਗੀ ਇਹਦੇ ਵਿੱਚ ਸੋਨਾ ਬਣਾਈ ਜਾਵਾਂਗੇ ਜਿਹੜੇ ਹਾਰ ਦੀ ਲੋੜ ਪਊ ਬਣਾਈ ਜਾਵਾਂਗੇ ਧਾਤ ਮਿਲੇ ਫੁਨ ਧਾਤ ਕੋ ਕਹਿੰਦਾ ਭਾਵ ਕਿ ਜਿੰਨਾ ਮਰਜ਼ੀ ਆਪਾਂ ਰਿੰਗ ਅੰਗੂਠੀਆਂ ਜੋ ਮਰਜ਼ੀ ਇਕੱਠੀਆਂ ਕਰ ਲਈਏ ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਿ ਜਦੋਂ ਸੁਨਿਆਰਾ ਢਾਲਦਾ ਹੈ ਤੇ ਉਹ ਧਾਤ ਵਿੱਚ ਧਾਤ ਮਿਲ ਜਾਂਦੀ ਹੈ ਸੋਨੇ ਚ ਸੋਨਾ ਮਿਲ ਕੇ ਇੱਕ ਰੂਪ ਹੋ ਜਾਂਦੇ ਆ ਇੱਦਾਂ ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਸਿਫਤੀ ਸਿਫਤ ਸਮਾਏ ਸਿਫਤੀ ਕਿਹਨੂੰ ਕਹਿੰਦੇ ਹੈ ਕਹਿੰਦੇ ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਦੀਆਂ ਸਿਫਤਾਂ ਹੀ ਸਿਫਤਾਂ ਜਿਹਦੀਆਂ ਅਣਗਿਣਤ ਸਿਫਤਾਂ ਨੇ ਜੇ ਪਰਮਾਤਮਾ ਦੀ ਕੋਈ ਸਿਫਤ ਕਰਨ ਲੱਗੇ ਨਾ ਜਿੰਨੀਆਂ ਮਰਜ਼ੀ ਸਿਫਤਾਂ ਕਰ ਲਵੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਫਿਰ ਥੱਕ ਜਾਂਦਾ ਪਰ ਪਰਮਾਤਮਾ ਦੀ ਸਿਫਤ ਨਹੀਂ ਕਿਸੇ ਕੋਲ ਹੁੰਦੀ ਕਿਉਂਕਿ ਉਹ ਬੇਅੰਤ ਹੈ ਬੜਾ ਵੱਡਾ ਹੈ ਅਕਾਲ ਪੁਰਖ ਤੇ ਗੁਰੂ ਸਾਹਿਬ ਕੀ ਕਹਿਣ ਲੱਗੇ ਸਿਫਤੀ ਸਿਫਤ ਸਮਾਏ ਕਹਿੰਦੇ ਜਿਵੇਂ ਧਾਤ ਸੋਨਾ ਕੋਈ ਪਿਘਲਾ ਕੇ ਤੇ ਸੋਨੇ ਚ ਰਲ ਜਾਂਦਾ ਇੱਕ ਰੂਪ ਹੋ ਜਾਂਦਾ ਕਹਿੰਦੇ ਏਦਾਂ ਹੀ ਜਦੋਂ ਇਹ ਜਿਹੜਾ ਮਨ ਆ ਗੁਰੂ ਚਰਨਾਂ ਵਿੱਚ ਜੁੜਦਾ ਆ ਤੇ ਉਸ ਪਰਮਾਤਮਾ ਦੀ ਉਸਤਤ ਕਰਦਾ ਉਹਦੀ ਸਿਫਤ ਸਲਾਹ ਕਰਦਾ ਹੈ ਸਿਫਤ ਸਲਾਹ ਦਾ ਮਤਲਬ ਕੀ ਹੈ ਨਾਮ ਸਿਮਰਨ ਕਰਦਾ ਹੈ ਭਗਤੀ ਕਰਦਾ ਉਹਨੂੰ ਸਿਫਤ ਸਲਾਹ ਕਹਿੰਦੇ ਨੇ ਕਹਿਣ ਲੱਗੇ ਜਦੋਂ ਉਸ ਪਰਮਾਤਮਾ ਦੀ ਭਗਤੀ ਕਰਦਾ ਨਾਮ ਸਿਮਰਨ ਨਾਲ ਜੁੜਦਾ ਹੈ ਤੇ ਜਿਵੇਂ ਧਿਆਨ ਦੇਣਾ ਉਹ ਕੁਠਾਲੀ ਉਹਦੇ ਥੱਲੇ ਸੁਨਿਆਰਾ ਅੱਗ ਬਾਲਦਾ ਉਹ ਅੱਗ ਦੇ ਸੇਕੇ ਦੇ ਨਾਲ ਸੋਨਾ ਪਿਘਲਦਾ ਤੇ ਸੋਨਾ ਸੋਨੇ ਚ ਰਲ ਜਾਂਦਾ ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਕਹਿੰਦੇ ਭੋਲਿਆ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ ਵੀ ਚੰਗਿਆਰੀ ਹੈ ਜਦੋਂ ਤੂੰ ਉਸ ਪਰਮਾਤਮਾ ਦੀ ਸਿਫਤ ਕਰਦਾ ਨਾ ਤੇ ਸਿਫਤ ਕਰਨ ਦੇ ਨਾਲ ਕੀ ਹੁੰਦਾ ਤੇਰੇ ਮਨ ਦੀ ਮੈਲ ਪਿਘਲ ਜਾਂਦੀ ਹੈ ਤੇਰੇ ਮਨ ਦੀ ਮੈਲ ਲੱਥ ਜਾਂਦੀ ਹੈ। ਮਨ ਦੀ ਮੈਲ ਲੱਥਣ ਦੇ ਨਾਲ ਕੀ ਹੁੰਦਾ ਹੈ, ਜਿਵੇਂ ਸੋਨਾ ਸੋਨੇ ਵਿੱਚ ਰਲ ਕੇ ਇੱਕ ਰੂਪ ਹੋ ਗਿਆ। ਕਹਿੰਦੇ ਜਦੋਂ ਤੇਰੇ ਮਨ ਦੀ ਮੈਲ ਲੱਥ ਜਾਂਦੀ ਹੈ, ਤੇਰਾ ਮਨ ਵੀ ਇਹਦੀ ਮੈਲ ਸਾਰੀ ਲੱਥ ਜਾਂਦੀ ਹੈ, ਸਿਫਤ ਕਰਦਾ ਕਰਦਾ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਪਰ ਹੁੰਦਾ ਕਦੋਂ ਆ, ਧਿਆਨ ਦਿਓ, ਸੋਨਾ ਪਿਘਲਿਆ ਤੇ ਰੂਪ ਤਬਦੀਲ ਹੋਇਆ, ਜਦੋਂ ਮਨ ਵੀ ਸ਼ਬਦ ਨਾਲ ਜੁੜਦਾ ਹੈ, ਇਹਦੀ ਮੈਲ ਲੱਥਦੀ ਹੈ, ਤੇ ਤਾਂ ਇੱਕ ਰੂਪ ਹੁੰਦਾ ਹੈ। ਉਸ ਤੋਂ ਬਗੈਰ ਇੱਕ ਰੂਪ ਨਹੀਂ ਹੋ ਸਕਦਾ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਗੱਲ ਸਾਰੀ ਵਿਚਾਰਦੀ ਹੈ। ਗੁਰੂ ਸਾਹਿਬਾਂ ਤੇ ਆਪ ਜੀ ਨੂੰ ਸਮਝਾਉਂਦੇ ਪਏ ਨੇ, ਕਹਿਣ ਲੱਗੇ ਵੀ ਦੇਖ ਮਨ ਬਿੱਤੀ ਬਣਾ ਕਿ ਜੇ ਉਹ ਸੁਨਿਆਰਾ ਅੱਗ ਨਾ ਬਲਦਾ ਤੇ ਸੋਨਾ ਇੱਕ ਨਹੀਂ ਹੋ ਸਕਦਾ ਸੀ, ਤੇ ਜੇ ਤੇਰਾ ਮਨ ਗੁਰੂ ਚਰਨਾਂ ਦਾ ਨਾ ਜੁੜੇ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਉਪਦੇਸ਼ ਨੂੰ ਆਪਣੇ ਮਨ ਚ ਨਾ ਟਿਕਾਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਨਾ ਚੱਲੇ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਕੰਮ ਕਰਨ ਲਈ ਕਹਿੰਦੇ ਆ ਉਹ ਨਾ ਕਰੇ, ਤੇ ਜਿੰਨਾ ਚਿਰ ਸੇਕਾ ਨਹੀਂ ਲੱਗਦਾ ਤੇ ਸੋਨਾ ਨਹੀਂ ਪਿਘਲਦਾ, ਤੇ ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਆਉਂਦੀ ਉਹਨਾਂ ਚਿਰ ਮਨ ਦੀ ਮੈਲ ਨਹੀਂ ਲੱਥਦੀ। ਗੱਲ ਸਮਝਣੀ ਹੈ ਸਿਰਫ, ਠੀਕ ਹੈ। ਦੇਖੋ ਕਿਹਦੇ ਨਾਲ ਜੋੜਿਆ ਗੁਰੂ ਨਾਨਕ ਪਾਤਸ਼ਾਹ ਨੇ, ਠੀਕ ਹੈ। ਕਹਿਣ ਲੱਗੇ ਵੀ ਦੇਖੋ ਅੰਗੂਠੀਆਂ ਬਣਾਈਆਂ, ਹਾਰ ਬਣਾਏ, ਚੈਨੀਆਂ ਬਣਾਈਆਂ, ਕਿੰਨਾ ਕੁਝ ਬਣਾਇਆ, ਪਰ ਬਣਿਆ ਤੇ ਸੋਨੇ ਚੋਂ ਹੀ ਸੀ ਨਾ, ਪਰ ਜਦੋਂ ਉਹ ਫਿਰ ਪਿਘਲਿਆ ਤੇ ਇੱਕ ਰੂਪ ਹੋ ਗਿਆ। ਇੱਦਾਂ ਹੀ ਜਿਹੜਾ ਸਾਡਾ ਮਨ ਹੈ ਨਾ, ਇਹ ਕਿੰਨੇ ਕਿੰਨੇ ਸਿਰਾਂ 'ਚ ਘੁੰਮ ਕੇ ਆਇਆ, ਆਪਣੀ ਵੱਖਰੀ ਹੋਂਦ ਬਣਾ ਕੇ ਬੈਠਾ ਹੈ, ਪਰ ਹੈ ਰੱਬ ਦੀ, ਪਰਮਾਤਮਾ ਦੀ ਅੰਸ਼ 'ਚੋਂ ਆ। ਕਹੋ ਕਬੀਰੇ ਰਾਮ ਕੀ ਅੰਸ਼, ਉਹਦੀ ਕੁੱਲ 'ਚੋਂ ਆ, ਉਹਦੀ ਅੰਸ਼ 'ਚੋਂ ਆ। ਪਰ ਗੁਰੂ ਪਿਆਰਿਓ, ਬਿਨਾਂ ਕਿਸੇ ਸਿੱਕੇ ਤੇ ਸੋਨਾ ਇੱਕ ਰੂਪ ਧਾਰਨ ਨਹੀਂ ਕਰ ਸਕਦਾ, ਤੇ ਬਿਨਾਂ ਗੁਰੂ ਦੀ ਸੋਝੀ ਦੇ ਤੇ ਬਿਨਾਂ ਗੁਰੂ ਦੇ ਮਾਰਗ 'ਤੇ ਚੱਲਿਆਂ ਸਾਡੀ ਮਨ ਬਿਰਤੀ ਉਸ ਪਰਮਾਤਮਾ 'ਚ ਇੱਕ ਮਿਕ ਨਹੀਂ ਹੋ ਸਕਦੀ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਇੱਕ ਮਿਕ ਹੋਣ ਲਈ ਬਿਰਤੀ ਕਿੱਦਾਂ ਦੀ ਚਾਹੀਦੀ ਹੈ, ਤੇ ਕਹਿਣ ਲੱਗੇ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਲਾਲ ਗੁਲਾਲ ਗਹਿਬਰਾ, ਗਹਿਬਰਾ ਪਤਾ ਕਿਹਨੂੰ ਕਹਿੰਦੇ ਆ, ਪੱਕਾ ਰੰਗ, ਗੂੜਾ ਰੰਗ। ਤੇ ਲਾਲ ਗੁਲਾਲ ਕਿਹਨੂੰ ਕਹਿੰਦੇ, ਗੁਲਾਲ ਕਹਿੰਦੇ ਗੁਲਾਬ ਦੇ ਫੁੱਲ ਨੂੰ। ਕਹਿੰਦੇ ਸੰਸਾਰ ਵਾਲੇ ਵੇਖੋ, ਤੁਸੀਂ ਗੁਲਾਬ ਦਾ ਫੁੱਲ ਵੇਖਦੇ ਹੋ, ਉਹਦਾ ਗੁਲਾਬ ਦਾ ਫੁੱਲ ਹੈ ਨਾ, ਉਹਨੂੰ ਗੂੜਾ ਰੰਗ ਚੜਿਆ, ਉਹਦਾ ਰੰਗ ਤਬਦੀਲ ਨਹੀਂ ਹੁੰਦਾ। ਕਦੀ ਹੋਇਆ ਵੀ ਗੁਲਾਬ ਦੇ ਰੰਗ ਦਾ ਰੰਗ ਤਬਦੀਲ ਹੋ ਜਾਵੇ? ਕਈ ਵਾਰੀ ਆਪਾਂ ਦੇਖਦੇ ਹਾਂ ਪੰਸਾਰੀ ਦੀ ਦੁਕਾਨ 'ਤੇ ਆਪਾਂ ਜਾਂਦੇ ਹਾਂ, ਉਹਨੂੰ ਕਹਿੰਦੇ ਸੁੱਕਾ ਗੁਲਾਬ ਦਾ ਫੁੱਲ ਚਾਹੀਦਾ, ਦੇ ਦਿੰਦਾ ਸੁੱਕਾ। ਪਰ ਗੁਰੂ ਪਿਆਰੀ ਸਾਧ ਸਿੰਘ ਜੀ ਉਹ ਧਿਆਨ ਨਾਲ ਦੇਖੀਏ, ਉਹ ਸੁੱਕੇ ਫੁੱਲ ਦਾ ਵੀ ਰੰਗ ਲਾਲ ਹੀ ਹੁੰਦਾ, ਕਿਉਂਕਿ ਗੂੜਾ ਰੰਗ ਚੜਿਆ, ਉਤਰਦਾ ਨਹੀਂ, ਤਬਦੀਲ ਨਹੀਂ ਹੁੰਦਾ। ਤੇ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਸੱਚਾ ਰੰਗ ਚੜਾਓ। ਕਹਿੰਦੇ ਜਿਵੇਂ ਗੁਲਾਬ ਦਾ ਰੰਗ ਗੂੜਾ ਹੈ ਤੇ ਕਦੀ ਤਬਦੀਲ ਨਹੀਂ ਹੁੰਦਾ, ਕਹਿੰਦੇ ਜਿਹਨਾਂ ਨੂੰ ਸੱਚਾ ਭਾਵ ਕੀ ਹੈ, ਜਿਹੜਾ ਅਟਲ ਪਰਮਾਤਮਾ ਹੈ ਉਹ ਸੱਚਾ ਹੈ, ਠੀਕ ਹੈ। ਸੱਚਾ ਰੰਗ ਚੜਾਓ, ਕਹਿੰਦੇ ਦੁਨੀਆਂ ਵਾਲਿਓ, ਜਿਹਨਾਂ ਨੂੰ ਉਸ ਪਰਮਾਤਮਾ ਦੇ ਨਾਮ ਦਾ ਸ਼ਬਦ ਦਾ ਰੰਗ ਚੜ੍ਹ ਜਾਂਦਾ ਨਾ, ਕਿ ਉਹਨਾਂ ਦੀ ਬਿਰਤੀ ਵੀ ਗੁਲਾਬ ਦੇ ਫੁੱਲ ਵਰਗੀ ਹੋ ਜਾਂਦੀ, ਜਿਵੇਂ ਗੁਲਾਬ ਦਾ ਫੁੱਲ ਦਾ ਰੰਗ ਨਹੀਂ ਬਦਲਦਾ, ਤੇ ਜਿਹਨਾਂ ਅੰਦਰ ਗੁਰੂ ਦਾ ਉਪਦੇਸ਼ ਟਿਕ ਜਾਂਦਾ, ਨਾਮ ਘਰ ਕਰ ਲੈਂਦਾ, ਸ਼ਬਦ ਘਰ ਕਰ ਲੈਂਦਾ, ਕਹਿੰਦੇ ਉਹਨਾਂ ਦੇ ਵੀ ਮਨ ਬਿਰਤੀ ਕਦੀ ਤਬਦੀਲ ਨਹੀਂ ਹੁੰਦੀ, ਉਹਨਾਂ ਦੇ ਅੰਦਰ ਰੰਗ ਚੜ੍ਹ ਜਾਂਦਾ, ਠੀਕ ਹੈ। ਉਹਨਾਂ ਦੀ ਵੀ ਮਨ ਬਿਰਤੀ ਇੱਕ ਤਰ੍ਹਾਂ ਦੀ ਬਣ ਜਾਂਦੀ ਹੈ, ਕਿਵੇਂ ਦੀ ਬਣ ਜਾਂਦੀ ਹੈ? ਫਿਰ ਗੁਰੂ ਸਾਹਿਬਾਂ ਦੱਸਣ ਲੱਗੇ, ਕਹਿਣ ਲੱਗੇ ਵੀ ਸੱਚ ਮਿਲੇ ਸੰਤੋਖੀਆ, ਹਰ ਜਪ ਇੱਕ ਹੀ ਪਏ। ਧਿਆਨ ਦੇਣਾ, ਸੱਚ ਮਿਲੇ ਸੰਤੋਖੀਆ, ਸੱਚ ਭਾਵ ਪਰਮਾਤਮਾ, ਠੀਕ ਹੈ, ਸਦਾ ਅਟਲ ਰਹਿਣ ਵਾਲਾ, ਜਿਹੜਾ ਕਦੀ ਤਬਦੀਲ ਨਹੀਂ ਹੁੰਦਾ ਉਹਨੂੰ ਸੱਚ ਕਹਿੰਦੇ ਆ। ਤਬਦੀਲ ਹੋ ਜਾਵੇ ਉਹਨੂੰ ਝੂਠ ਕਹਿੰਦੇ, ਜਿਹੜਾ ਤਬਦੀਲ ਨਾ ਹੋਵੇ ਉਹਨੂੰ ਸੱਚ ਕਹਿੰਦੇ। ਤੇ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਸੱਚ ਮਿਲੇ ਸੰਤੋਖੀਆ, ਕਹਿੰਦੇ ਦੁਨੀਆ ਵਾਲਿਓ ਗੱਲ ਪੱਲੇ ਬੰਨ ਲਿਓ, ਉਹਦਾ ਅਕਾਲ ਪੁਰਖ ਹੈ ਨਾ ਪਰਮਾਤਮਾ, ਜਿਹੜਾ ਕਿਸੇ ਸੰਤੋਖੀ ਜੀਵਨ ਵਾਲੇ ਨੂੰ ਹੀ ਮਿਲਦਾ ਆ। ਜਿਹਦੇ ਮਨ 'ਚ ਸੰਤੋਖ ਨਹੀਂ ਹੈ ਨਾ, ਉਹਨੂੰ ਕਦੀ ਸੱਚ ਨਹੀਂ ਮਿਲਦਾ, ਕਦੀ ਪਰਮਾਤਮਾ ਨਹੀਂ ਮਿਲਦਾ। ਹੁਣ ਧਿਆਨ ਦੇਣਾ, ਹੁਣ ਆਪਾਂ ਗੁਰੂ ਘਰ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਤਾਂ ਸਾਡੇ ਮਨ ਬਿਰਤੀ ਦੇ ਵਿੱਚ ਇੱਕ ਟਿਕਾ ਜਿਹਾ ਬਣ ਜਾਂਦਾ। ਕੀ ਕਹਿੰਦੇ ਆਪਾਂ, ਹੁਣ ਆਪਾਂ ਇੱਥੇ ਬੈਠੇ ਹਾਂ ਅਤੇ ਬੈਠਿਆਂ ਬੈਠਿਆਂ ਮਨ ਵਿੱਚ ਕੀ ਆਉਂਦਾ, ਵੀ ਯਾਰ ਅੱਜ ਸਤਸੰਗ ਸੁਣਿਆ, ਬੜਾ ਆਨੰਦ ਆਇਆ, ਅੱਜ ਤੋਂ ਵੱਧ ਕੁਝ ਨਹੀਂ ਮੰਗਣਾ, ਕੁਝ ਨਹੀਂ ਮੰਗਣਾ, ਔਰ ਜੋ ਹੁੰਦਾ ਹੋਣ ਦਿਓ, ਜੋ ਪਰਮਾਤਮਾ ਕਰਦਾ ਬੜੀ ਖੁਸ਼ੀ ਹੈ, ਖੁਸ਼ ਰਹਿਣਾ ਅੱਜ ਤੋਂ। ਪਰ ਜਦੋਂ ਘਰ ਜਾਂਦੇ ਹਾਂ ਨਾ, ਅਤੇ ਘਰ ਜਾਂਦੇ ਹਾਂ ਮਾੜੀ ਜੀ ਕੋਈ ਗੱਲ ਇੱਧਰ ਦੀ ਉੱਧਰ ਹੋ ਜਾਂਦੀ ਹੈ, ਅਤੇ ਆਪਾਂ ਫਿਰ ਉੱਦਾਂ ਦੇ ਉੱਦਾਂ ਹੋ ਜਾਂਦੇ ਹਾਂ, ਠੀਕ ਹੈ। ਫਿਰ ਆਪਾਂ ਪਲਟ ਜਾਂਦੇ ਹਾਂ ਅਤੇ ਕੀ ਕਹਿੰਦੇ ਹਾਂ, ਹੇ ਗੁਰੂ ਜੀ ਤੇਰੇ ਦਰ 'ਤੇ ਹੁਣੇ ਮੱਥਾ ਟੇਕ ਕੇ ਆਏ ਹਾਂ, ਹੁਣੇ ਤੇਰੇ ਦਰ 'ਤੇ ਸਤਸੰਗ ਸੁਣ ਕੇ ਆਏ ਹਾਂ, है, पर देख ला अकाल पुरख अब पता नहीं कदों घर की गरीबी दूर करेगा। जे गरीबी दूर हो घर च कलेश ना पवे यदा मतलब संतोख खत्म हो गया ना, सिर्फ संतोख तेरे चरणों च बैठे हैं सी, यदा मतलब यह पक्का रंग नहीं चढ़िया अजे, गूढ़ा रंग नहीं चढ़िया अजे। तो गुरु साहब ने पता कि देखो बाणी चुप पढ़िया कहिंदा विण तो होर जे मंगना सिर दुखा के दुख पढ़ लिया आपां पर मन्ने नहीं ना है, मन्ने नहीं। गुरु नूं प्यारी साध संगत जी जदों इह गुरबाणी की पंक्ति पढ़ी सी ना कि विण तुत होर जे मंगना सिर दुखा के दुख की करना सी, गुरु नूं प्यारी साध संगत जी तुहाडे मन नूं पता की किया घर क्या, तुहाडे मन नूं घर क्या, गुरु साहिबां ने घर किहनूं कहिंदा, घर का मतलब की हुंदा। हुण आप जी देखना कदी भी विचार करके देखना, कोई भी इंसान सवेर तो लैके शाम तक तुरिया फिरदा, शामी उन्हें पूछा भाई साहब हुण तुसीं कित्थे चले, कहिंदा मैं घर चलिया। घर का मतलब की है कि ऐसी जगह जिथे मेरी रोजमर्रा का समान पिया है, मेरे खाण पीन का समान पिया, मेरे नहाउण का समान पिया, मेरी हर एक जरूरत पूरी होंदी है उस जगह पर मैं चलिया। हुण किसी वेले आपां किसी दे घर जाने तो आपां एक रात गुजारने तो की कहने, कहना भाई साहब मैं चलदा हुण अपने घर नूं, कहना की गल होगी, नहीं कहना कोई गल कोई नहीं हुई, बड़ा आनंद है तड़को रह के, पर चलना हूं अपने घर। उसका मतलब की है कि मैं तेरे घर रहा पर मेरी आजादी नहीं सी, मैं बदा बदा सी, है ना। तो मैनू लोड़ पै गई, हूँ देखो आप अपनी बॉडी का हिसाब किताब होंगे, कई सज्जन इदा दे रोज़ साबण साबण ला के तेल लाते शरीर में, हूँ बाथरूम च नहाने लगा साबण तो सीगा तेल नहीं सी, उसका ढिड नहीं भरिया, वो की कहना चल घर चली गए यार, है हूँ साबण ला लिया पर तेल तो सीगा ही नहीं, मैं तो लाया ही नहीं, घर चलिए घर चल के लावे। हूँ वह घर जाना चाहता, यदा मतलब घर का मतलब की है कि वह जिड़ी चीज़ की उन्होंने लौड़ है ना वो घर पई है, वह उस चुकता तो वरत लेंदा। तो गुरु साहब ने मन घर कहते, आप घर हर एक चीज़ आकर रखनी चाहते हैं, कोई बाजारों चीज़ वेखने आप लै चलिए घर आ लै लीए घर आप रखा, तो इदा फिर गुरु साहब ने कहते हैं कहते जो गुरु ग्रंथ साहब के चरणों च आना ना तो इतें भी बह के सोचा कर भी आ गुरु के बोल लै चलिए घर न, घर जाके रख लीए, है ना। हुण करिए कि तू बाजार गया है, जिन्हों का घर कोई नहीं वह कुछ खरीदते नहीं, तो जिन्हों का घर हो खरीदने रेंदे नहीं, बाजार जाइए ना किसलिए तुम वेखो आप ही, कई लोग किराए से रेंदे, जो बंदा किराए से रहा ना वो बाजार के कुछ समान बड़ा वधिया वेखण रहा है। जनानी कहती गल सुनो आ कि सोहना कुर्सियां तो कि सोहना मेज आ लै लीए, कहना रखना कितने अपना कि घर आ रखना कितने, पर ध्यान दौ तो की कहती है चलो फिर मालिक कृपा करके तो अपना घर बन जाए, मैं जरूर लैनी है जो कुर्सियां, घर बन गया जो घर बन गया ना तो की कहती तुम मैं क्या मैंने कुर्सियां बड़ी पसंद आ, कहना लै भलीए लोग क्यों तो रखने थां आ। यदा मतलब की है कि अपना घर होवे तो कोई रखन नूं थां हुंदी ते कोई चीज़ रखन नूं दिल करदा। तो गुरु साहब ने कहिंदे मन तेरा अपना घर आ, जो गुरु ग्रंथ साहब कोल आउणा तो गुरु दे बोल अपने घर रखने लई लै जाया कर, अपने घर रखिया कर। हुण ध्यान दिओ घर दे विच सीगा ते बाथरूम जो तेल मुक गया, आवाज मारदा है बच्चे नूं, आवाज मारदा घरवाली नूं, आवाज मारदा वह तेल रखिया नहीं, तेल मुक गया कहिंदी हुणे लिया कदे नहीं, इहदा मतलब की है उहदा दिल खुल्ला आ, डरदा नहीं है, संकोच नहीं है, चीज मंग लैंदा वरतन लई। ते गुरु साहब ने की कहिंदे, कहिंदे जिहड़ी गुरबाणी अपने मन रूपी घर च रखी हुंदी उहदे उत्ते कोई संकोच नहीं हुंदा, जदों मर्जी वरत लैंदा बंदा, पर जिहड़ियां पंक्तियां मन दे अंदर नहीं टिकदियां उहनां विच संकोच हुंदा है, उह कदी असर नहीं करदियां। इस करके गुरु साहब ने कहिंदे बाणी च पंक्ति पढ़ी, विण तुत होर जे मंगणा सिर दुखां के दुख, पर करिए की वरत नहीं सकिया क्योंकि घर च रखी नहीं सी, जिहड़ी चीज घर च पई है वरतूगा तो वही ना, एक घर च रखी नहीं सी सिर्फ बाजार च पई वेखी सीगी, सिर्फ गुरु घर विच गए तो गुरु ग्रंथ साहब दे अंदर रखी वेखी सीगी, किसी गुरसिख दे मुंह दे विचों सुनी दे जरूर सी पर घर विच रखी नहीं, इस करके वरते कित्थों असर होवे कित्थों। गुरु रूप प्यारी साध संगत जीओ ये पंक्तियां ये ऐसी दात आ गुरबाणी जिन्हों अपने मन रूपी घर में जगह देनी है, मन रूपी घर में रखना है। सो तां गुरु जी आप जी कहें कहते सच मिले संतोखिया, सच का भाव परमात्मा अकाल पुरख, कहें अकाल पुरख परमात्मा जेड़ा ना ਜਿਹੜਾ ਅਟਾਲਿਆ ਜਿਹੜਾ ਕਿਤੇ ਬਦਲਦਾ ਨਹੀਂ। ਕਹਿੰਦੇ ਉਹਨਾਂ ਨੂੰ ਮਿਲਦਾ ਜਿਹਨਾਂ ਦਾ ਜੀਵਨ ਸੰਤੋਖੀਆਂ ਵਾਲਾ ਆ, ਜਿਹਨਾਂ ਦੇ ਮਨ ਚ ਸੰਤੋਖ ਆ। ਤੇ ਸੰਤੋਖੀਆਂ ਜੀਵਨ ਕਿਹਨਾਂ ਦਾ, ਹੁਣ ਧਿਆਨ ਦਿਓ ਸਾਰੀਆਂ ਗੱਲਾਂ ਬੜੇ ਪਿਆਰ ਵਾਲੀਆਂ, ਹੈ ਨਾ। ਹੁਣ ਇੱਕ ਬੰਦਾ ਸਵੇਰੇ ਘਰੋਂ ਉੱਠਦਾ, ਜਦੋਂ ਘਰੋਂ ਉੱਠਦਾ ਨਾ ਤੇ ਉਹਦੀ ਘਰ ਦੀ ਕਹਿੰਦੀ ਜੀ ਗੱਲ ਸੁਣੋ ਤੁਸੀਂ ਕੰਮ ਤੇ ਜਾਣਾ। ਕਹਿੰਦਾ ਮੈਂ ਲੇਟ ਹੋ ਗਿਆ। ਚਲੋ ਕੋਈ ਗੱਲ ਨਹੀਂ, ਫਟਾਫਟ ਰੋਟੀ ਖਾ ਲਓ। ਉਹਨੇ ਪਰੌਂਠੇ ਬਣਾ ਕੇ ਖਵਾ ਦਿੱਤੇ। ਹੁਣ ਪਰੌਂਠੇ ਬਣਾ ਕੇ ਖਾ ਕੇ ਘਰੋਂ ਤੁਰ ਪਿਆ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਮਨ ਚ ਸੰਤੋਖ ਹੈ ਕਿਉਂਕਿ ਘਰੋਂ ਖਾ ਕੇ ਆਇਆ। ਹੁਣ ਜਦੋਂ ਉੱਥੇ ਗਿਆ ਕੰਮ ਤੇ ਗਿਆ ਤੇ ਕਿਸੇ ਨਾਲ ਦੇ ਨੇ ਕਿਹਾ, ਕਹਿੰਦਾ ਭਾਈ ਸਾਹਿਬ ਰੋਟੀ ਖਾਊਂਗੀ? ਕਹਿੰਦਾ ਨਹੀਂ ਮੈਂ ਖਾ ਕੇ ਆਇਆ। ਕਹਿੰਦਾ ਭਾਈ ਸਾਹਿਬ ਖਾ ਲਓ। ਉਹਨੇ ਕਹਿੰਦਾ ਮੈਂ ਖਾ ਕੇ ਆਇਆ ਯਾਰ, ਤਾਂ ਇਹ ਕਿਹੜੀ ਗੱਲ ਕੀਤੀ ਮੈਂ ਖਾ ਕੇ ਆਇਆ। ਕਹਿੰਦਾ ਤੁਸੀਂ ਬੜੇ ਸੰਤੋਖੀ ਹੋ। ਕਹਿੰਦਾ ਸੰਤੋਖੀ ਹੋ ਕਿ ਮੈਂ ਰੱਜ ਗਿਆ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਜਿਨ੍ਹਾਂ ਦੀ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਇਹ ਗੁਰਬਾਣੀ ਅੰਦਰ ਟਿਕ ਜਾਂਦੀ ਆ, ਛਕ ਲੈਂਦੇ ਨੇ ਇਹਨੂੰ। ਕਹਿੰਦਾ ਬਾ ਪਚਾ ਲੈਂਦੇ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਦਾਰ ਲੋ। ਖਾਵੇ ਦਾ ਭਾਵ ਕੀ ਇਹਨੂੰ ਪੜ੍ਹੇ ਤੇ ਵਿਚਾਰੇ ਇਹਨੂੰ, ਜੇ ਕੋ ਪੁੰਚੇ ਪੁੰਚੇ ਦਾ ਭਾਵ ਕੀ ਪਚਾ ਲਵੇ ਇਹਨੂੰ, ਪਚਾਉਣ ਦਾ ਭਾਵ ਕੀ ਹੈ। ਹੁਣ ਧਿਆਨ ਦੇਣਾ, ਰੋਟੀ ਖਾਧੀ ਹੈ ਪਚ ਗਈ ਹੈ, ਪਚਣ ਦਾ ਭਾਵ ਕੀ ਹੈ ਕਿ ਅੰਦਰ ਟਿਕ ਗਈ ਹੈ। ਆ ਪਤਾ ਹੀ ਕਹਿੰਦੇ ਪਚ ਗਈ, ਜੇ ਉਲਟੀ ਆ ਜਾਏ ਕੀ ਕਹੀਦਾ, ਰੋਟੀ ਨਹੀਂ ਪਚਦੀ ਇਹਨੂੰ, ਇਹਨੂੰ ਕੋਈ ਚੀਜ਼ ਨਹੀਂ ਪਚਣ ਡਈ। ਪਰ ਜੇ ਅੰਦਰ ਰਹਿ ਜਾਵੇ ਉਹਦਾ ਕੋਈ ਸਾਈਡ ਇਫੈਕਟ ਨਾ ਹੋਵੇ ਕੀ ਕਹੀਦਾ, ਪਚ ਗਈ। ਏਦਾਂ ਗੁਰੂ ਜੀ ਕਹਿਣ ਲੱਗੇ ਜੇ ਕੋ ਖਾਵੇ, ਕਹਿੰਦਾ ਜੇ ਕੋ ਬਾਣੀ ਪੜ੍ਹੇ ਤੇ ਕੀ ਕਰੇ, ਜੇ ਕੋ ਖਾਵੇ ਜੇ ਕੋ ਪੁੰਚੇ, ਫਿਰ ਇਹਨੂੰ ਪਚਾ ਲਵੇ ਕੋਈ। ਕਹਿੰਦਾ ਪਵ ਅੰਦਰ ਟਿਕਾ ਲਵੇ ਤੇ ਜੇ ਪੜ੍ਹ ਕੇ ਬਾਣੀ ਤੇ ਜੇ ਝੂਠੀਆਂ ਦਾਤਾਂ ਹੀ ਮੰਗਣ ਡਿਆ, ਇਹਨੂੰ ਅਜੇ ਪਚੀ ਨਹੀਂ ਹੈ, ਅਜੇ ਪਚੀ ਨਹੀਂ ਹੈ। ਤੇ ਜਿਹਨੂੰ ਪਚੀ ਨਹੀਂ ਹੈ ਉਹ ਉਲਟੀਆਂ ਕਰੂਗਾ। ਤੇ ਉਲਟੀਆਂ ਕੀ ਹੈ ਵੀ ਜਿਹੜਾ ਉਲਟੀ ਦਾ ਮਤਲਬ ਕੀ ਹੈ, ਉਲਟ ਜਾਣਾ। ਕਹਿੰਦਾ ਆਪਾਂ ਪੜ੍ਹਨ ਗੁਰਬਾਣੀ ਦਿਆ ਕਿ ਬਿਨਾਂ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਪੜ੍ਹ ਲਿਆ, ਪਰ ਇਹ ਪੰਕਤੀ ਪਚੀ ਨਹੀਂ ਹੈ ਤੇ ਉਲਟ ਜਾਣ ਡਿਆ। ਕਹਿੰਦਾ ਗੁਰੂ ਜੀ ਕਿਰਪਾ ਕਰੋ, ਕਦੇ ਸਾਨੂੰ ਵੀ ਫਲਾਣਾ ਕੰਮ ਕਰ ਦਿਓ, ਟਮਕਾਣਾ ਕੰਮ ਕਰ ਦਿਓ, ਪਚੀ ਨਹੀਂ ਹੈ ਜੇ ਅੰਦਰ, ਪਚੀ ਨਹੀਂ, ਟਿਕੀ ਨਹੀਂ ਗੁਰਬਾਣੀ ਅੰਦਰ। ਕੀ ਕਹਿੰਦੇ, ਨਾ ਜੇ ਕੋ ਖਾਵੇ ਜੇ ਕੋ ਪੁੱਛੇ ਤਿਸਕਾ। ਆਹਾ ਹੋਏ ਉਧਾਰੋ, ਦੇਖੋ ਕਿੱਡੀ ਸੋਹਣੀ ਗੱਲ ਕਹਿ ਦਿੱਤੀ। ਕਹਿੰਦਾ ਜੇ ਕੋਈ ਇਹਨੂੰ ਖਾ ਲਵੇ, ਕਹਿੰਦਾ ਆਪਾਂ ਮੈਨੂੰ ਪੜ੍ਹ ਲਵੇ ਤੇ ਵਿਚਾਰ ਲਵੇ, ਇਹਨੂੰ ਖਾਣਾ ਕਹਿੰਦੇ ਜੀ, ਗੁਰਬਾਣੀ ਨੂੰ ਪੜ੍ਹਨਾ ਤੇ ਵਿਚਾਰਨਾ ਖਾਣਾ ਆ, ਤੇ ਪਹੁੰਚੇ ਕੀ ਅੰਦਰ ਟਿਕਾ ਲਵੇ, ਇਹਨੂੰ ਪਚਾ ਲਵੇ, ਫਿਰ ਕੀ ਕਰੇ। ਕਹਿੰਦੇ ਜਿਹੜਾ ਬੰਦਾ ਇਹਨੂੰ ਪੜ੍ਹਦਾ ਤੇ ਵਿਚਾਰਦਾ ਤੇ ਮੁੜ ਕੇ ਅੰਦਰ ਟਿਕਾ ਲੈਂਦਾ, ਕਹਿੰਦਾ ਉਹਦਾ ਉਧਾਰ ਹੋ ਜਾਂਦਾ। ਵਾਹ ਬਾਈ ਵਾਹ ਬਾਈ, ਉਹਦਾ ਉਧਾਰ ਹੋ ਜਾਂਦਾ, ਭਾਵੇਂ ਸਾਗਰ ਚੋਂ ਪਾਰ ਹੋ ਜਾਂਦਾ। ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ, ਕਹਿੰਦੇ ਵੀ ਦੇਖ ਹੁਣ ਜਿਹੜਾ ਬੰਦਾ ਤੇ ਖੁਰਾਕ ਖਾ ਕੇ ਆਇਆ ਉਹਦਾ ਮਨ ਸੰਤੋਖੀ ਹੈ, ਉਹ ਕਿਸੇ ਦੇ ਘਰ ਜਾ ਕੇ ਨਹੀਂ ਖਾਂਦਾ, ਕਹਿੰਦਾ ਭਾਜੀ ਮੈਂ ਤੇ ਰੋਟੀ ਖਾ ਕੇ ਆਇਆ ਢਿੱਡ ਰੱਜਿਆ। ਜਿਹੜਾ ਗੁਰਬਾਣੀ ਪੜ੍ਹ ਕੇ ਇਹਨੂੰ ਪਚਾ ਲੈਂਦਾ ਨਾ, ਉਹ ਫਿਰ ਝੂਠਿਆ ਪਦਾਰਥਾਂ ਮਗਰ ਨਹੀਂ ਪੈਦਾ, ਸੰਤੋਖੀ ਹੋ ਜਾਂਦਾ ਹੈ। ਤੇ ਫਿਰ ਕੀ ਗੁਰੂ ਜੀ ਕਹਿੰਦੇ, ਕਹਿੰਦੇ ਸੱਚ ਮਿਲੇ ਸੰਤੋਖੀ ਆ, ਹਰ ਜਪ ਏਕੇ ਭਾਏ। ਵਾਹ ਬਾਈ ਵਾਹ, ਗੁਰੂ ਸਾਹਿਬ ਨੇ ਕਹਿੰਦੇ ਹਰ ਜਪ ਏਕੇ ਭਾਏ। ਕਹਿੰਦੇ ਪਰ ਇਹੋ ਜਿਹੇ ਬੰਦੇ ਨਾ ਜਿਹਨਾਂ ਦਾ ਮਨ ਸੰਤੋਖੀ ਹੈ, ਜਿਹਨਾਂ ਦੇ ਮਨ ਚ ਸੰਤੋਖ ਪੈਦਾ ਹੋ ਗਿਆ, ਜਿਨ੍ਹਾਂ ਦੇ ਮਨ ਦੇ ਅੰਦਰ ਗੁਰਬਾਣੀ ਨੇ ਘਰ ਕਰ ਲਿਆ, ਇਸ ਗੁਰਬਾਣੀ ਨੇ ਟਿਕਾ ਬਣਾ ਲਿਆ ਆਪਣੇ ਅੰਦਰ, ਮਨ ਚ ਟਿਕ ਗਈ ਹੈ। ਕਹਿੰਦੇ ਹਰ ਜਪ ਇੱਕੇ ਭਾਏ, ਕਹਿੰਦੇ ਉਹ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਆ, ਭਗਤੀ ਕਰਦੇ ਆ, ਇੱਕੇ ਭਾਏ। ਕਹਿੰਦੇ ਉਹ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਨੂੰ ਪਾਉਣ ਲਈ, ਚੰਗੇ ਲੱਗਣ ਲਈ ਭਗਤੀ ਕਰਦੇ ਆ, ਨਾ ਕਿ ਸੰਸਾਰ ਦੀਆਂ ਝੂਠੀਆਂ ਦਾਤਾਂ ਇਕੱਠਾ ਕਰਨ ਲਈ ਕੋਈ ਕੰਮ ਕਰਦੇ ਆ, ਉਹ ਸਿਰਫ ਪਰਮਾਤਮਾ ਨੂੰ ਚੰਗੇ ਲੱਗਣ ਲਈ। ਕਹਿੰਦਾ ਆਪਾਂ ਇੱਕੇ ਰੂਪ ਚ ਭਗਤੀ ਕਰਦੇ, ਉਹਨਾਂ ਦਾ ਧਿਆਨ ਇੱਕੇ ਪਾਸੇ ਹੀ ਆਉਣ, ਹੁਣ ਉਹਨਾਂ ਦਾ ਧਿਆਨ ਕਿਸੇ ਦੂਜੇ ਪਾਸੇ ਨਹੀਂ ਜਾਂਦਾ ਵੀ ਯਾਰ ਜੇ ਫਲਾਣਾ ਕੰਮ ਨਹੀਂ ਬਣਿਆ ਕੀ ਫਾਇਦਾ ਹੋਇਆ, ਕੀ ਸੰਸਾਰ ਤੇ ਆਪਾਂ ਲੈਣ ਆਏ, ਹੈ ਨਾ। ਕਈ ਸੱਜਣ ਆ ਕੇ ਨਾ ਗੁਰੂ ਚਰਨਾਂ ਚ ਬੇਨਤੀ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਨਾ, ਸਾਡੇ ਘਰ ਕਦੋਂ ਗਰੀਬੀ ਖਤਮ ਹੋਊਗੀ, ਸਾਡੀ ਵੀ ਕਿਤੇ ਗਰੀਬੀ ਖਤਮ ਕਰ ਦਿਓ, ਸਾਡੇ ਵੀ ਘਰ ਕਿਤੇ ਲਹਿਰਾਂ ਬਹਿਰਾਂ ਲਾ ਦਿਓ, ਹੈ ਨਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਵਾਹ ਉਹ ਭੋਲਿਆ ਕਿੱਦਾਂ ਦਾ ਬੰਦਾ ਜਿਹਦੀ ਦਾਤ, ਜਿਹੜੀ ਦਾਤ ਲੈਣ ਲਈ ਦੁਨੀਆਂ ਤਰਲੇ ਲੈਣ ਡਈ ਆ ਤੇ ਤੂੰ ਉਹਨੂੰ ਖਤਮ ਕਰਨ ਨੂੰ ਫਿਰਨ ਡਿਆ। ਕਹਿੰਦਾ ਕਿਉਂ, ਕਹਿੰਦੇ ਗਰੀਬੀ ਭੇਸ ਰੱਬ ਲੱਭਦਾ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੈ। ਇਹ ਵੇਸ ਤਾਂ ਬਣਾਉਣਾ ਬੜਾ ਔਖਾ, ਤੇ ਤੇਰੇ ਘਰ ਆ ਗਈ ਹੈ ਤੇ ਤੂੰ ਕਹਿਣ ਡਿਆ ਕਿ ਗਰੀਬੀ ਦੂਰ ਕਰ ਦਿਓ। ਗੁਰੂ ਪਿਆਰੀ ਸਾਧ ਸਿੰਘ ਜੋ ਸਿਰਫ ਸਮਝਣਾ, ਗੁਰੂ ਸਾਹਿਬਾਂ ਨੇ ਕਿਹਾ ਜੋ ਭੀਖ ਮੰਗਾਵੇ ਤੋ ਕਿਆ ਘਟ ਜਾਏ, ਇਹ ਗਰੀਬੀ ਹੈ। ਮਨ ਟਿਕ ਗਿਆ ਗੁਰੂ ਚਰਨਾਂ ਦੇ ਵਿੱਚ, ਜੋ ਭੀਖ ਮੰਗਾਵੇ ਕਹਿੰਦੇ ਪਰਮਾਤਮਾ ਕੋਈ ਟੈਨਸ਼ਨ ਨਹੀਂ, ਤੂੰ ਸੰਸਾਰ ਦੇ ਭਾਵੇਂ ਭੀਖ ਮੰਗਾ ਲਾ ਤਾਂ ਕਿਆ ਘੱਟ ਜਾਈ? ਕਹਿੰਦੇ ਮੇਰਾ ਕੁਝ ਘਟਣ ਵਾਲਾ ਨਹੀਂ, ਮੈਨੂੰ ਕੋਈ ਫਰਕ ਪੈਣ ਵਾਲਾ ਨਹੀਂ, ਕਿਉਂਕਿ ਸੋਚਣ ਵਾਲੀ ਗੱਲ ਆ ਕਿ ਭੀਖ ਮੰਗਣ ਵਾਲੇ ਵੀ ਤੇ ਤੇਰੇ ਹੀ ਹੈ, ਉਹ ਕਿਸੇ ਹੋਰ ਦੇ ਤੇ ਨਹੀਂ ਬਣਾਏ ਹੋਏ, ਉਹ ਵੀ ਤੇਰੇ ਹੀ ਨੇ, ਤੇ ਤੇਰੇ ਚਰਨਾਂ ਵਿੱਚ ਟਿਕਣ ਲਈ, ਤੇਰੇ ਨਾਲ ਨਾਤਾ ਜੋੜਨ ਲਈ, ਇਹ ਤੇਰੀ ਰਹਿਮਤ ਹੈ ਵੀ ਤੂੰ ਜੋ ਮਰਜ਼ੀ ਕਰਾ, ਇਹ ਤੇਰੇ ਤੇ ਡਿਪੈਂਡ ਹੈ, ਪਰ ਮੈਨੂੰ ਕੋਈ ਟੈਨਸ਼ਨ ਨਹੀਂ, ਇਹੋ ਜਿਹੀ ਮਨ ਬਿਰਤੀ ਬਣਾਉਣੀ ਹੈ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਭਾਈ ਰੇ ਸੰਤ ਜਨਾ ਕੀ ਰੇਨ, ਭਾਈ ਰੇ ਸੰਤ ਜਨਾ ਕੀ ਰੇਨ, ਇੱਥੇ ਭਾਈ ਰੇ ਆ ਗਿਆ, ਧਿਆਨ ਦੇਣਾ, ਭਾਈ ਰੇ, ਭਾਈ ਦਾ ਮਤਲਬ ਕੀ, ਇੱਥੇ ਭਾਈ ਦਾ ਮਤਲਬ ਕੀ ਹੈ, ਚੰਗਾ ਲੱਗਣਾ। ਆਪਾਂ ਕਹਿੰਦੇ ਨਾ ਮੈਨੂੰ ਫਲਾਣੇ ਬੰਦੇ ਦੀ ਗੱਲ ਬੜੀ ਭਾਈ ਚੰਗੀ ਲੱਗੀ, ਇੱਥੇ ਭਾਈ ਰੇ ਕਹਿੰਦਾ ਆਪਾਂ, ਭਾਈ ਰੇ ਸੰਤ ਜਨਾ ਕੀ ਰੇਨ, ਸੰਤ ਕੀ ਹੈ, ਸਤਿਗੁਰੂ। ਕਹਿੰਦੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੀ ਹੈ, ਕਹਿੰਦਾ ਭਾਵ ਨਿਮਰਤਾ ਵਿੱਚ ਰਹਿੰਦੀ ਹੈ, ਜਿਨ੍ਹਾਂ ਦੀ ਮਨ ਬਿਰਤੀ ਕਹਿੰਦੇ ਭਾਈ ਰੇ, ਕਹਿੰਦੇ ਉਹਨਾਂ ਦੀ ਆਤਮਿਕ ਬਿਰਤੀ ਪਰਮਾਤਮਾ ਨੂੰ ਪਾਉਂਦੀ ਹੈ, ਤੇ ਜਿਨ੍ਹਾਂ ਦੀ ਮਨ ਬਿਰਤੀ ਅਜੇ ਹਉਮੈ ਨਾਲ ਭਰੀ ਫਿਰਦੀ ਹੈ, ਉਹ ਕਦੀ ਪਰਮਾਤਮਾ ਨੂੰ ਚੰਗੀ ਨਹੀਂ ਲੱਗਦੀ। ਭਾਈ ਰੇ ਸੰਤ ਜਨਾ ਕੀ ਰੇਨ, ਸੰਤ ਕੀ, ਸਤਿਗੁਰੂ। ਕਹਿੰਦੇ ਉਹਨਾਂ ਦੀ ਆਤਮਿਕ ਬਿਰਤੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ, ਜਿਨ੍ਹਾਂ ਦੀ ਆਤਮਿਕ ਬਿਰਤੀ ਜਿਹੜੀ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਨੀਵਾਂ ਬਣਾ ਕੇ ਬਹਿੰਦੀ ਹੈ। ਗੱਲ ਸੱਚ ਜੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਜਦੋਂ ਆਪਾਂ ਗੁਰੂ ਘਰ ਆਉਣਾ, ਨੀਵੇਂ ਹੋ ਕੇ ਆਉਣਾ, ਮਨ ਤੋਂ ਤਨ ਤੋਂ ਨਹੀਂ, ਕਿਉਂਕਿ ਨੀਵਾਂ ਪਤਾ ਕੌਣ ਹੈ, ਆਪਾਂ ਭੁਲੇਖੇ 'ਚ ਪੈ ਜਾਂਦੇ, ਲੈ ਮੈਂ ਤੂੰ ਨੀਵਾਂ ਕੋਈ, ਅਤੇ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਨੀਵੇਂ ਸੋ ਗੌਰਾ ਹੋਏ, ਗੌਰਾ ਪਤਾ ਕਿਹਨੂੰ ਕਹਿੰਦੇ, ਭਾਰੇ ਨੂੰ। ਤੁਸੀਂ ਦੇਖੋ ਤੱਕੜੀ ਦਾ ਜਿਹੜਾ ਪਾਸਾ ਭਾਰਾ ਹੁੰਦਾ ਹਮੇਸ਼ਾ ਨਿਉਂਦਾ ਆ, ਹਮੇਸ਼ਾ ਨਿਉਂਦਾ ਆ, ਪਰ ਧਿਆਨ ਦਿਓ ਨਿਉਣਾ ਕਿਉਂ ਆ, ਉਹ 'ਚ ਭਾਰ ਜ਼ਿਆਦਾ। ਅਤੇ ਗੁਰੂ ਸਾਹਿਬ ਬਣ ਕਹਿੰਦੇ, ਜਿਹਦੇ ਅੰਦਰ ਗੁਰਬਾਣੀ ਦਾ ਪ੍ਰਕੋਪ ਜ਼ਿਆਦਾ ਨਾ, ਜਿਹਦੇ ਅੰਦਰ ਬਾਣੀ ਟਿਕਦੀ ਹੈ, ਜਿਹਦੇ ਅੰਦਰ ਬਾਣੀ ਦਾ ਅਸਰ ਆ, ਕਹਿੰਦੇ ਉਹ ਭਾਰਾ ਹੋ ਜਾਂਦਾ, ਉਹ ਹਮੇਸ਼ਾ ਹੀ ਨਿਉਂਦਾ। ਅਤੇ ਜਿਹਦੇ ਅੰਦਰ ਬਾਣੀ ਦਾ ਅਸਰ ਹੀ ਕੋਈ ਨਹੀਂ ਹੈ, ਉਹ ਕਦੀ ਨਿਉਂਦਾ ਨਹੀਂ। ਜਿਸ ਛਾਬੜੇ 'ਚ ਵੱਟਾ ਰੱਖੀਏ ਉਹ ਨਿਉ ਜਾਂਦਾ, ਉਹਦੇ 'ਚ ਭਾਰ ਆ, ਅਤੇ ਜਿਹਦੇ ਉੱਤੇ ਗੁਰਬਾਣੀ ਟਿਕ ਜਾਂਦੀ ਹੈ ਉਹਦਾ ਮਨ ਨਿਉ ਜਾਂਦਾ ਹੈ, ਜਿਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਦਾ ਅਸਰ ਹੋ ਜਾਂਦਾ ਹੈ। ਧਿਆਨ ਦੇਖ, ਇਹ ਗੁਰੂ ਨਾਲ ਜੁੜਿਆ ਹੋਇਆ ਹੈ, ਗੁਰਬਾਣੀ ਪੜ੍ਹਦਾ ਅਤੇ ਗੁਰਬਾਣੀ ਉਹਦੇ ਮਨ 'ਚ ਟਿੱਕੀ ਹੋਈ ਹੈ, ਠੀਕ ਹੈ, ਤੁਰਿਆ ਜਾਣ ਡਿਆ, ਉਹ ਜੁੜਿਆ ਹੋਇਆ, ਰੱਬ ਰੱਬ ਕਰਦਾ ਜਾਂਦਾ, ਵਾਹਿਗੁਰੂ ਵਾਹਿਗੁਰੂ ਕਰਦਾ ਜਾ ਰਿਹਾ। ਰਸਤੇ 'ਚ ਕੋਈ ਸੱਜਣ ਮਿਲਿਆ ਤਾਂ ਦੋ ਗਾਲਾਂ ਕੱਢ ਦਿੱਤੀਆਂ, ਅੱਗੋਂ ਹੱਥ ਜੋੜ ਕੇ ਕੀ ਕਹਿੰਦਾ, ਕਹਿੰਦਾ ਖੁਸ਼ ਰਹੋ ਵੀਰੇ, ਮਾਲਕ ਚੜ੍ਹਦੀਆਂ ਗੱਲਾਂ ਕਰੇ। ਦੂਜਾ ਜਣਾ ਉਹਨੂੰ ਕਹਿੰਦਾ, ਤੈਨੂੰ ਗਾਲਾਂ ਕੱਢਣ ਡਿਆ, ਤੂੰ ਕਿਉਂ ਖੁਸ਼ ਰਹੋ? ਕਹਿੰਦਾ ਕੋਈ ਗੱਲ ਨਹੀਂ ਯਾਰ, ਫਿਰ ਕੀ ਹੋਇਆ, ਗਾਲਾਂ ਕੱਢ ਦਿੱਤੀਆਂ, ਕੋਈ ਗਲਤੀ ਗੁਲਤੀ ਕਰ ਲਈ ਹੋਣੀ, ਮੈਂ ਕਿਤੇ ਕੱਢ ਦਿੱਤੀਆਂ ਗਾਲਾਂ, ਤਾਂ ਕੀ ਵਿਗੜ ਗਿਆ, ਫਿਰ ਕੀ ਹੋਇਆ, ਕੱਢ ਲੈਂਦੇ ਹੋਰ ਦੋ ਕੱਢ ਲੈ, ਏਦਾਂ ਕਰ ਤੂੰ ਵੀ ਦੋ ਕੱਢ ਲੈ ਯਾਰ। ਕਹਿੰਦਾ ਕਿੱਦਾਂ ਦਾ ਬੰਦਾ ਯਾਰ ਤੂੰ, ਇੱਟਾ ਮਾਰ ਸੱਚ ਉਹਦੇ। ਕਹਿੰਦਾ ਵੀ ਮੈਂ ਉਹਦਾ ਸਿਰ ਪਾੜਨ ਜੋਗਾ ਨਹੀਂ ਹੈ। ਦੇਖਿਓ ਰੱਬ ਦੇ ਪੈਰੇ ਕੀ ਕਹਿੰਦੇ, ਕਹਿੰਦੇ ਨਾ ਦਾ ਮੈਂ ਕੁਝ ਵਿਗਾੜ ਸਕਦਾ, ਨਾ ਹੀ ਮੈਂ ਉਹਦਾ ਕੁਝ ਸਵਾਰ ਸਕਦਾ, ਮੇਰੇ ਪੱਲੇ 'ਚ ਨਹੀਂ ਉਹ ਗਾਲਾਂ ਕੱਢ ਸਕਦਾ, ਉਹਦੇ ਕੋਲ ਤਾਕਤ ਆ, ਮੈਂ ਉਹਦਾ ਕੁਝ ਨਹੀਂ ਕਰ ਸਕਦਾ। ਇਹਨੂੰ ਕਹਿੰਦੇ ਨਿਵੇਂ ਸੋ ਗੌਰਾ ਹੋਏ। ਕਹਿੰਦਾ ਮਾਰ ਗੋਲੀ, ਕਿਸੇ ਨੂੰ ਪੁੱਛਿਆ ਭਾਈ ਸਾਹਿਬ ਨਾ, ਤੁਸੀਂ ਜਵਾਬ ਦਿੱਤਾ ਕਿਉਂ ਨਹੀਂ ਉਹਨੂੰ ਅੱਜ? ਤੁਹਾਨੂੰ ਪਿਆਰ ਨਾਲ ਸਮਝਾਉਂਦਾ ਹੈ। ਕਹਿੰਦਾ ਦੇਖ ਵੀਰੇ, ਉਹਨੇ 10 ਮਿੰਟ ਗਾਣਾ ਕੱਢੀਆਂ ਹੋਣੀਆਂ, ਕਹਿੰਦੀ 10-15 ਮਿੰਟ ਤਾਂ ਲਾ ਗਿਆ। ਕਹਿੰਦਾ ਚੱਲ ਮੰਨਿਆ 15 ਮਿੰਟ ਲਾ ਗਿਆ। ਕਹਿੰਦਾ ਕਹਿੰਦਾ 10-15 ਮਿੰਟਾਂ 'ਚ ਕੰਮ ਨਿਬੜ ਗਿਆ। ਕਹਿੰਦਾ ਉਹ ਕਿੱਦਾਂ? ਕਹਿੰਦਾ ਜੇ ਅੱਗੋਂ ਮੈਂ ਗਾਲ ਕੱਢ ਦਿੰਦਾ ਤਾਂ ਪਤਾ ਨਹੀਂ ਘੰਟਾ 2 ਘੰਟੇ 4 ਘੰਟੇ ਲੜਾਈ ਪਈ ਰਹਿੰਦੀ, ਹੋ ਸਕਦਾ ਕੇਸ ਹੀ ਪੈ ਜਾਂਦਾ, ਕਿਤੇ ਸਿਰ ਪਾੜ ਦਿੰਦੇ ਇੱਕ ਦੂਜੇ ਦਾ, ਕੇਸ ਹੀ ਪੈ ਜਾਂਦਾ, ਪਤਾ ਨਹੀਂ ਕਿੰਨਾ ਚਿਰ ਕੇਸ ਪਿਆ ਰਹਿੰਦਾ। ਕਹਿੰਦਾ 15 ਮਿੰਟਾਂ 'ਚ ਕੰਮ ਨਿਬੜ ਗਿਆ। ਕਿਹੜੀ ਗੱਲੋਂ? ਵੀ ਉਹ ਆਪਣਾ ਕੰਮ ਕਰੀ ਜਾਂਦਾ ਸੀ ਅਤੇ ਮੈਂ ਆਪਣਾ ਕੰਮ ਕਰੀ ਜਾਂਦਾ ਸੀ। ਕਹਿੰਦਾ ਉਹ ਗਾਲਾਂ ਕੱਢੀ ਜਾਂਦਾ, ਕਹਿੰਦਾ ਤੁਸੀਂ ਕਿਹੜਾ ਕੰਮ ਕਰਦੇ ਹੋ ਉਸ ਵੇਲੇ? ਕਹਿੰਦਾ ਉਹ ਗਾਲਾਂ ਕੱਢੀ ਜਾਂਦਾ ਸੀ ਅਤੇ ਮੈਂ ਸਿਮਰਨ ਕਰੀ ਜਾਂਦਾ ਸੀ। ਵੱਡਾ ਕੌਣ ਆ? ਜਿਹਨੇ ਸਿਮਰਨ ਕੀਤਾ ਹੈ। ਭਾਰਾ ਕੌਣ ਆ? ਜਿਹਨੇ ਉਹਦੀਆਂ ਗਾਲਾਂ ਨੂੰ ਸਹਿਣ ਕੀਤਾ ਅਤੇ ਜਵਾਬ ਨਹੀਂ ਦਿੱਤਾ, ਉਹ ਵੱਡਾ ਆ, ਭਾਰਾ ਆ? ਇਹ ਵਿਚਾਰ ਕਰਨੀ ਆਪ ਜੀ ਨੇ, ਠੀਕ ਹੈ। ਸੋ ਗੁਰਬਾਣੀ ਨੂੰ ਬੜੇ ਲਹਿਜੇ ਨਾਲ ਪੜਿਆ ਕਰੋ, ਬੜੇ ਪਿਆਰ ਨਾਲ ਸਮਝੋ। ਗੁਰਬਾਣੀ ਜੱਗ ਤੇ ਚਾਨਣ ਆ, ਪਰ ਧਿਆਨ ਦੇਣਾ, ਲਾਈਟ ਜਗਣ ਡਈ ਹੋਵੇ, ਸੂਰਜ ਚੜਿਆ ਹੋਵੇ, ਤੇ ਆਪਾਂ ਫਿਰ ਠੱਡੇ ਖਾਣ ਡੇ ਹੋਈਏ, ਤੇ ਫਿਰ ਤੇ ਬਦਕਿਸਮਤੀ ਸਾਡੀ ਹੈ ਨਾ ਬਈ। ਗੁਰੂ ਗ੍ਰੰਥ ਸਾਹਿਬ ਤੇ ਹੁੰਦਿਆਂ ਵੀ ਅਸੀਂ ਧੱਕੇ ਹੀ ਖਾਣ ਡੇ ਹਾਂ, ਤੇ ਫਿਰ ਬਦਕਿਸਮਤੀ ਸਾਡੀ ਹੈ, ਅਸੀਂ ਇਹਦੀ ਵਿਚਾਰ ਨਹੀਂ ਕਰਦੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਧਿਆਨ ਦੇਣਾ, ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਭਾਈ ਰੇ ਸੰਤ ਜਨਾ ਕੀ ਰੇ। ਕਹਿੰਦੇ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਚਰਨਾਂ ਵਿੱਚ ਬੈਠੀ ਨੀਵੀਂ ਹੋ ਗਈ ਹੈ, ਕਹਿੰਦੇ ਉਹਨਾਂ ਦੀ ਮਨ ਬਿਰਤੀ ਭਾਈ ਰੇ ਕਹਿੰਦੇ ਪਰਮਾਤਮਾ ਨੂੰ ਭਾ ਗਈ ਹੈ। ਚੰਗੀ ਲੱਗ ਗਈ ਹੈ। ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਸੰਤ ਸਭਾ ਗੁਰ ਪਈਏ ਮੁਕਤ ਪਦਾਰਥ ਤੇਨ। ਧਿਆਨ ਦਿਓ, ਸੰਤ ਸਭਾ ਗੁਰ ਪਈਏ, ਪਈਏ ਦਾ ਭਾਵ ਕਿਸੇ ਨੂੰ ਪ੍ਰਾਪਤ ਕਰ ਲੈਣਾ, ਕੋਈ ਚੀਜ਼ ਹਾਸਲ ਕਰ ਲੈਣੀ, ਕੋਈ ਚੀਜ਼ ਲੈ ਲੈਣੀ, ਉਹਨੂੰ ਪਈਏ ਕਹਿੰਦੇ ਆ। ਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ, ਕਹਿਣ ਲੱਗੇ ਸੰਤ ਸਭਾ ਗੁਰ ਪਈਏ, ਸੰਤ ਸਭਾ। ਹੁਣ ਸੰਤ ਦਾ ਭਾਵ ਸਤਿਗੁਰੂ, ਸਭਾ ਕੀ ਹੈ, ਸਤਸੰਗ। ਕਹਿੰਦੇ ਵੀ ਜਦੋਂ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਬਹਿ ਕੇ ਆਪਾਂ ਗੁਰੂ ਸਾਹਿਬਾਂ ਦੇ ਸ਼ਬਦ ਦੀ ਵਿਚਾਰ ਕਰਦੇ ਤੇ ਸੰਤ ਸਭਾ ਆ, ਜਿੱਥੇ ਸੰਤ ਸਭਾ ਆ ਕਹਿਣ ਦਾ ਭਾਵ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਚੱਲਦੀ ਉਹ ਸੰਤ ਸਭਾ ਆ, ਇੱਥੇ ਸਭਾ ਆ, ਆਪਾਂ ਵਿਚਾਰ ਕਰਨ ਨੇ ਕਿਸੇ ਗੱਲ ਨੂੰ ਵਿਚਾਰਨਾ। ਅੱਜ ਕੀ ਅੱਜ ਸਭਾ ਬੁਲਾਈ ਉਹਨਾਂ ਨੇ, ਇਹਦਾ ਮਤਲਬ ਕਿਸੇ ਗੱਲ ਤੇ ਵਿਚਾਰ ਕਰਨੀ, ਉੱਥੇ ਸਭਾ ਆ। ਤੇ ਆਪਾਂ ਇੱਥੇ ਬੈਠੇ ਹਾਂ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਪਏ, ਇਹ ਸੰਤ ਸਭਾ ਆ, ਹੈਨਾ। ਕਹਿੰਦੇ ਸੰਤ ਸਭਾ ਗੁਰ ਪਈਏ, ਕਹਿੰਦੇ ਕਿ ਜਦੋਂ ਸਾਡਾ ਮਨ ਜਿਹੜਾ ਨਾ ਗੁਰੂ ਦੀ ਸਭਾ ਵਿੱਚ ਜਾ ਕੇ ਬਹਿ ਜਾਂਦਾ ਹੈ, ਗੁਰੂ ਦੇ ਸਤਸੰਗ ਵਿੱਚ ਬਹਿ ਜਾਂਦਾ ਹੈ, ਗੁਰੂ ਦੇ ਵਿਚਾਰ ਵਿੱਚ ਜਾ ਕੇ ਬਹਿ ਜਾਂਦਾ, ਤੇ ਇੱਕ ਮਿੱਕ ਗੱਲ ਜਦੋਂ ਆਪਾਂ ਵਿਚਾਰ ਕਰਦੇ ਸਾਰੇ ਜਾਣੇ, ਹੈਨਾ। ਸਭਾ ਦਾ ਮਤਲਬ ਕੀ ਹੈ, ਵੀ ਸਾਰਿਆਂ ਦੀ ਗੱਲ ਇੱਕ ਹੋਣੀ ਚਾਹੀਦੀ ਹੈ। ਇੱਦਾਂ ਜਦੋਂ ਸਾਡੀ ਮਨ ਬਿਰਤੀ ਗੁਰੂ ਚਰਨਾਂ ਟਿਕ ਜਾਂਦੀ ਹੈ ਤੇ ਕੀ ਹੁੰਦਾ, ਸਾਡੀ ਸਾਰਿਆਂ ਦੇ ਵਿਚਾਰ ਇੱਕ ਜਿਹੇ ਹੋ ਜਾਂਦੇ ਆ। ਜਦੋਂ ਇੱਕ ਜਿਹੇ ਹੋ ਜਾਂਦੇ ਆ, ਸੰਤ ਸਭਾ ਗੁਰ ਪਾਈਏ, ਧਿਆਨ ਦੇਣਾ ਹੁਣ ਇੱਥੇ ਕੀ ਕਹਿਣ ਲੱਗੇ। ਕਹਿੰਦੇ ਜਦੋਂ ਸਾਡਾ ਮਨ ਗੁਰੂ ਦੀ ਸਭਾ ਵਿੱਚ ਬਹਿੰਦਾ ਹੈ, ਗੁਰੂ ਦੀ ਵਿਚਾਰ ਵਿੱਚ ਬਹਿੰਦਾ ਨਾ, ਤੇ ਫਿਰ ਅਸੀਂ ਗੁਰੂ ਦੀ ਪ੍ਰਾਪਤੀ ਕਰ ਲੈਂਦੇ ਹਾਂ। ਗੁਰੂ ਦੀ ਪ੍ਰਾਪਤੀ, ਗੁਰੂ ਕੀ ਹੈ, ਗੁਰੂ ਉਪਦੇਸ਼ ਆ। ਜਦੋਂ ਸੰਗਤ ਵਿੱਚ ਆ ਕੇ ਆਪਾਂ ਬਹਿੰਦੇ ਹਾਂ ਤੇ ਉਸ ਵਿਚਾਰ ਦੇ ਵਿੱਚ ਆਪਾਂ ਸਾਂਝੀ ਬਾਲਤਾ ਕਰਦੇ ਹਾਂ, ਸਵੀਕਾਰ ਕਰਦੇ ਹਾਂ, ਕੀ ਕਹਿੰਦੇ ਹਾਂ ਵੀ ਇਹ ਜਿਹੜੀ ਵਿਚਾਰ ਹੋ ਰਹੀ ਹੈ ਬਿਲਕੁਲ ਸੱਚ ਆ, ਇਹਦੀ ਵਿਚਾਰ ਚੱਲ ਰਹੀ ਹੈ ਬਿਲਕੁਲ ਸੱਚ ਆ, ਉਸ ਵੇਲੇ ਸਾਡਾ ਮਨ ਜਿਹੜਾ ਨਾ ਉਸ ਉਪਦੇਸ਼ ਨੂੰ ਸਵੀਕਾਰ ਕਰ ਲੈਂਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲਾਂ ਨੂੰ ਪ੍ਰਾਪਤ ਕਰ ਲੈਂਦਾ, ਮਨ ਚ ਟਿਕਾ ਲੈਂਦਾ ਹੈ। ਇਹਨੂੰ ਕਹਿੰਦੇ ਸੰਤ ਸਭਾ ਗੁਰ ਪਈਏ। ਫਿਰ ਕੀ ਗੁਰੂ ਸਾਹਿਬ ਕਹਿੰਦੇ, ਮੁਕਤ ਪਦਾਰਥ ਧੇਨ, ਠੀਕ ਹੈ, ਮੁਕਤ ਪਦਾਰਥ ਧੇਨ। ਕਹਿੰਦੇ ਕਿਹੜੇ ਗੁਰੂ ਦੀ ਪ੍ਰਾਪਤੀ ਹੁੰਦੀ ਆਪ ਜੀ ਨੂੰ ਸਭਾ ਵਿੱਚ ਜਾ ਕੇ, ਤੇ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਉਸ ਗੁਰੂ ਦੀ ਪ੍ਰਾਪਤੀ ਹੁੰਦੀ ਆ ਜਿਹੜਾ ਗੁਰੂ, ਜਿਹੜਾ ਸ਼ਬਦ, ਜਿਹੜਾ ਵਿਚਾਰ, ਜਿਹੜਾ ਉਪਦੇਸ਼ ਉਸ ਕਾਮ ਧੇਨ ਗਾਂ ਦੀ ਨਿਆਈ ਆ, ਜਿਹਦੇ ਕੋਲੋਂ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਜਿਹਦੇ ਨਾਲ ਸਾਡੀ ਮੁਕਤੀ ਹੋਣੀ ਹੈ, ਉਸ ਪਦਾਰਥ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਗੱਲ ਸੱਚ ਜੇ, ਜਿੰਨਾ ਚਿਰ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਹੈ, ਜਿੰਨਾ ਚਿਰ ਸਾਡੇ ਹਿਰਦੇ 'ਚ ਗੁਰਬਾਣੀ ਦੀ ਵਿਚਾਰ ਨਹੀਂ ਹੈ, ਅਸੀਂ ਬੇਸ਼ੱਕ ਗੁਰਦੁਆਰੇ ਜਾਈਏ ਤੇ ਮੱਥਾ ਟੇਕ ਆਈਏ, ਅਸੀਂ ਬੇਸ਼ੱਕ ਗੁਰੂ ਘਰ ਜਾ ਕੇ ਸੇਵਾ ਕਰੀਏ, ਜੂਠੇ ਭਾਂਡੇ ਮਾਂਜੀਏ, ਜੋੜੇ ਝਾੜੀਏ, ਪੁੰਨ ਦਾਨ ਕਰੀਏ, ਬੜੀ ਸੇਵਾ ਕਰੀਏ, ਪਰ ਜਿੰਨਾ ਚਿਰ ਸਾਡੇ ਹਿਰਦੇ 'ਚ ਗੁਰਬਾਣੀ ਦੀ ਵਿਚਾਰ ਨਹੀਂ ਹੈ, ਉਹਨਾਂ ਚਿਰ ਗੁਰੂ ਨੂੰ ਪਿਆਰੀ ਸਤਸੰਗ ਜਿਉ, ਸਾਨੂੰ ਨਾਮ ਦੀ ਸੋਝੀ ਨਹੀਂ ਆਉਣੀ, ਸਾਨੂੰ ਸ਼ਬਦ ਦੀ ਸੋਝੀ ਨਹੀਂ ਆਉਣੀ, ਸਾਨੂੰ ਸੁਰਤ ਸ਼ਬਦ ਦੇ ਮਿਲਾਪ ਦੀ ਸੋਝੀ ਨਹੀਂ ਆਉਣੀ। ਇਹ ਚੀਜ਼ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਭਾਈ ਸੰਤ ਸਭਾ ਗੁਰ ਪਈਏ ਮੁਕਤ ਪਦਾਰਥ ਧੇਨ। ਕਹਿੰਦੇ ਜਦੋਂ ਸਾਡੀ ਮਨ ਬਿਰਤੀ ਸਭਾ ਵਿੱਚ ਜਾ ਕੇ ਬਹਿੰਦੀ ਹੈ, ਕਹਿੰਦਾ ਭਾਵ ਗੁਰੂ ਦੇ ਸੰਗਤ ਵਿੱਚ ਬਹਿੰਦੀ ਹੈ, ਸਤਸੰਗ ਵਿੱਚ ਬਹਿੰਦੀ ਹੈ, ਤੇ ਉੱਥੇ ਫਿਰ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ, ਕਹਿੰਦਾ ਭਾਵ ਸਾਨੂੰ ਗੁਰੂ ਦੇ ਉਪਦੇਸ਼ ਦੀ, ਗੁਰੂ ਉਪਦੇਸ਼ ਨੂੰ ਕਹਿੰਦੇ ਆ, ਹੈਨਾ। ਜਿੱਦਾਂ ਆਪਾਂ ਪੰਕਤੀ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਧਿਆਨ ਦੇਣਾ, ਜਿੱਥੇ ਜਾਏ ਬਹੇ ਮੇਰਾ ਅੱਖਰ ਆ ਗਿਆ ਵਿੱਚ, ਠੀਕ ਹੈ ਵੀ ਮੇਰਾ ਸਤਿਗੁਰੂ, ਗੁਰੂ ਜੀ ਨੇ ਲਿਖਿਆ ਮੇਰਾ ਸਤਿਗੁਰੂ ਦਾ ਮਤਲਬ, ਸਤਿਗੁਰੂ ਕਹਿੰਦੇ ਉਪਦੇਸ਼ ਨੂੰ। ਗੁਰੂ ਸਾਹਿਬ ਨੇ ਪਤਾ ਕੀ ਕਿਹਾ ਅਸਲ 'ਚ, ਅਸਲ 'ਚ ਗੁਰੂ ਜੀ ਕਹਿਣ ਲੱਗੇ ਜਿੱਥੇ ਜਾਏ ਬਹੇ ਮੇਰਾ, ਕਿੱਥੇ ਜਾ ਕੇ ਬਹਿਣਾ, ਜਿਹੜਾ ਸਾਡਾ ਮਨ ਹੈ ਨਾ, ਸਾਡੀ ਆਤਮਾ, ਇਹ ਗੁਰੂ ਦੀ ਧਰਤੀ ਹੈ, ਇਹ ਗੁਰੂ ਦੀ ਧਰਤੀ ਹੈ, ਤੇ ਗੁਰੂ ਜੀ ਕਹਿਣ ਲੱਗੇ ਜਿੱਥੇ ਜਾਏ ਬਹੇ ਮੇਰਾ, ਕਹਿਣ ਦਾ ਭਾਵ ਗੁਰੂ ਜੀ ਕਹਿਣ ਲੱਗੇ ਜਿਸ ਆਤਮਿਕ ਧਰਤੀ ਉੱਤੇ ਜਾ ਕੇ ਇਹ ਮੇਰਾ ਉਪਦੇਸ਼ ਬਹਿ ਜਾਏਗਾ, ਟਿਕ ਜਾਏਗਾ, ਸੋ ਥਾਨ ਸੋ ਹਵਾ, ਰਾਮ ਰਾਜੇ, ਕਹਿੰਦੇ ਉਹ ਆਤਮਿਕ ਧਰਤੀ ਸੋਹਣੀ ਹੋ ਜਾਏਗੀ, ਪਵਿੱਤਰ ਹੋ ਜਾਏਗੀ। ਫਿਰ ਕੀ ਹੋਏਗਾ, ਰਾਮ ਰਾਜੇ, ਕਹਿੰਦੇ ਫਿਰ ਉਹ ਆਤਮਿਕ ਬਿਰਤੀ ਉਸ ਅਕਾਲ ਪੁਰਖ ਪਰਮਾਤਮਾ ਦੀ ਰਜਾ ਵਿੱਚ ਆ ਜਾਏਗੀ। ਤੇ ਆਪਾਂ ਕੀ ਕੀਤਾ, ਜਿੱਥੇ ਗੁਰੂ ਗ੍ਰੰਥ ਸਾਹਿਬ ਜਾ ਕੇ ਬੈਠੇ ਉਹਨੂੰ ਤਾਂ ਪਵਿੱਤਰ ਮੰਨ ਲਿਆ, ਪਰ ਆਪਣੇ ਮਨ ਵਿੱਚ ਗੁਰੂ ਜੀ ਨੂੰ ਬਿਠਾਇਆ ਹੀ ਨਹੀਂ, ਤੇ ਮਨ ਪਵਿੱਤਰ ਹੋਇਆ ਹੀ ਨਹੀਂ। ਉਹਨਾਂ ਨੇ ਆਹ ਲਿਖਿਆ ਸੀ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸਤਿਗੁਰੂ ਉਪਦੇਸ਼ ਨੂੰ ਕਹਿੰਦੇ ਆ। ਗੁਰੂ ਸਾਹਿਬ ਨੇ ਕਹਿੰਦੇ ਕਿ ਜਿਸ ਮਨ ਰੂਪੀ ਧਰਤੀ ਤੇ ਮੇਰਾ ਇਹ ਉਪਦੇਸ਼ ਜਾ ਕੇ ਬਹਿ ਜਾਏਗਾ, ਟਿਕ ਜਾਏਗਾ, ਕਹਿੰਦਾ ਭਾਵ ਕਹਿੰਦੇ ਫਿਰ ਉਹ ਜਿਹੜਾ ਥਾਂ ਆ, ਉਹਦਾ ਸਥਾਨ ਆ, ਆਤਮਿਕ ਧਰਤੀ ਜਿਹੜੀ ਹੈ, ਪਵਿੱਤਰ ਹੋ ਜਾਏਗੀ, ਸੋਹਣੀ ਹੋ ਜਾਏਗੀ, ਠੀਕ ਹੈ। ਉਹਨੂੰ ਗੁਰੂ ਜੀ ਸਮਝਾਉਣ ਲੱਗੇ, ਹੈ ਨਾ। ਫਿਰ ਦੇਖੋ ਗੁਰੂ ਜੀ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿਣ ਲੱਗੇ ਰਹਾ ਹੁਣ ਰਹਾਓ ਅੱਖਰ ਨੂੰ ਆਪਾਂ ਕਿਵੇਂ ਪੜ੍ਹਦੇ ਹਾਂ? ਆਪਾਂ ਹੌਲੀ ਜੀ ਕਹਿ ਦਿੰਦੇ ਹਾਂ ਵੀ ਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਵੱਧਦੇ ਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰੂ ਜੀ ਨੇ ਕਿੱਥੇ ਵਧਣਾ ਹੁਣ? ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਦੀ ਅਵਸਥਾ ਕਿਹੜੀ ਹੈ? ਨਾ ਘਾਟ ਹੈ ਨਾ ਬਾਧ ਹੈ, ਨਾ ਘਾਟ ਬਾਧ ਬਹੁਤ ਹੈ, ਇਹ ਨਾ ਵੱਧਦੇ ਆ ਨਾ ਘਟਦੇ ਆ, ਨਾ ਵੱਧ ਘੱਟ ਹੋਣਾ ਹੀ ਇਹਨਾਂ ਨੇ ਹੁਣ। ਤੇ ਫਿਰ ਆਪਾਂ ਕਿੱਦਾਂ ਕਹਾਂਗੇ ਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਵੱਧਦੇ? ਸੋ ਉਹ ਧਿਆਨ ਦਈਏ, ਰਹਾਓ ਅੱਖਰ ਕਿਹਨੂੰ ਕਹਿੰਦੇ ਆ, ਰਹਾਓ ਦਾ ਮਤਲਬ ਕੀ ਹੈ? ਅਸਲ ਜਿਹੜੀ ਗੁਰਬਾਣੀ ਹੈ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਆਪ ਜੀ ਨੇ ਦੇਖਿਆ, ਨੋਟ ਕਰਕੇ ਦੇਖੋ, ਦੋ ਦੋ ਚਾਰ ਚਾਰ ਪੰਕਤੀਆਂ ਬਾਅਦ ਰਹਾਓ ਅੱਖਰ ਆਉਂਦਾ ਹੈ। ਦੋ ਦੋ ਚਾਰ ਚਾਰ ਪੰਕਤੀਆਂ ਬਾਅਦ ਰਹਾਓ ਅੱਖਰ ਆਉਂਦਾ, ਕਿਉਂ ਦੋ ਦੋ ਚਾਰ ਪੰਕਤੀਆਂ ਬਾਅਦ ਆਉਂਦਾ? ਕਦੀ ਗੌਰ ਕੀਤੀ? ਵਿਚਾਰ ਕਰੀਏ। ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਲੱਗੇ, ਕਹਿੰਦੇ ਵੀ ਪੁਰਾਣੀ ਜਦੋਂ ਤੂੰ ਬਾਣੀ ਪੜ੍ਹਦਾ, ਜਦੋਂ ਤੂੰ ਬਾਣੀ ਪੜ੍ਹਦਾ, ਬਾਣੀ ਪੜ੍ਹਦਿਆਂ ਪੜ੍ਹਦਿਆਂ ਤੇਰੀ ਮਨ ਬਿਰਤੀ ਵਿੱਚ ਟਿਕਾ ਆ, ਮੇਰਾ ਕੋਈ ਕੰਮ ਬਣ ਜਾਵੇ, ਮੈਨੂੰ ਕੋਠੀ ਮਿਲ ਜਾਵੇ, ਮੈਨੂੰ ਕਾਰ ਮਿਲ ਜਾਵੇ, ਮੇਰਾ ਫਲਾਣਾ ਕੰਮ ਬਣ ਜਾਵੇ, ਆਪਾਂ ਇੱਦਾਂ ਕਹਿੰਦੇ ਮਨ ਵਿੱਚ ਸੋਚਦੇ ਹਾਂ। ਤੇ ਗੁਰੂ ਜੀ ਪਤਾ ਕੀ ਕਹਿੰਦੇ? ਕਹਿੰਦੇ ਰਹਾ ਉਹ, ਧਿਆਨ ਨਾਲ ਪੜ੍ਹੋ, ਰਹਾ ਉਹ। ਕਹਿੰਦੇ ਗੱਲ ਸੁਣ ਬਾਈ, ਰਹਿਣਾ ਕਹਿੰਦੇ ਆ ਰਹਾ ਉਹਦਾ ਓਂਕਾਰ ਪਰਮਾਤਮਾ। ਕਹਿੰਦੇ ਇਕੱਲਾ ਪਰਮਾਤਮਾ ਨੇ ਰਹਿਣਾ, ਹੋਰ ਕਿਸੇ ਨੇ ਨਹੀਂ ਰਹਿਣਾ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਜੇ ਤੈਨੂੰ ਬਾਣੀ ਪੜ੍ਹਦਿਆਂ ਪੜ੍ਹਦਿਆਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਤੇਰੀ ਮਨ ਚ ਸੋਚ ਆ ਗਈ ਮੈਨੂੰ ਗੱਡੀ ਮਿਲ ਜਾਏ, ਤੇ ਗੁਰੂ ਨੇ ਕਰਤੀ ਕਿਰਪਾ, ਤੂੰ ਘਰ ਗਿਆ ਤੈਨੂੰ ਗੱਡੀ ਮਿਲ ਗਈ। ਕਹਿੰਦੇ ਦੱਸ ਮੈਨੂੰ ਪਹਿਲਾਂ ਵੀ ਜਿਹੜੀ ਤੂੰ ਗੱਡੀ ਲੈ ਲਈ ਹੈ ਤੇਰੇ ਕੋਲ ਰਹਿਣੀ ਹੈ? ਕੋਈ ਦੋ ਚਾਰ ਦਸ ਸਾਲ ਵਰਤ ਲਏਗਾ, ਦਸਾਂ ਸਾਲਾਂ ਬਾਅਦ ਜਾਂ ਗੱਡੀ ਕਦਮ ਹੋ ਜੂਗੀ ਤੇ ਜਾਂ ਤੂੰ ਮਰ ਜਾਏਗਾ, ਹੋ ਸਕਦਾ ਨਾ? ਤੇਰੇ ਕੋਲ ਰਹਿਣੀ ਤਾਂ ਨਹੀਂ ਹੈਗੀ। ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਉਹ ਭਾਈ ਵਿਸ਼ਰਾਮ ਦੇ ਕਦ ਚ, ਬਾਣੀ ਚ ਨਹੀਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਦੀਆਂ ਤ੍ਰਿਸ਼ਨਾਵਾਂ ਤੇ ਭਾਵਨਾ ਚ ਵਿਸ਼ਰਾਮ ਦੇ, ਜਿਹੜੀਆਂ ਝੂਠੀਆਂ ਮੰਗਾਂ ਲੈ ਕੇ ਉਹਨਾਂ ਚ ਵਿਸ਼ਰਾਮ ਦੇ, ਇਹਨਾਂ ਨੂੰ ਨਾ ਆਉਣ ਦੇ, ਇਹਨਾਂ ਨੂੰ ਰੋਕ ਲਾ, ਕਿਉਂਕਿ ਇਹ ਚੀਜ਼ਾਂ ਤੇਰੇ ਕੋਲ ਰਹਿਣੀਆਂ ਨਹੀਂ। ਬਾਣੀ ਪੜ੍ਹਦਿਆਂ ਧਿਆਨ ਉਹਦੇ ਵੱਲ ਲਾ ਜਿਹਨੇ ਤੇਰੇ ਕੋਲ ਹਮੇਸ਼ਾ ਰਹਿਣਾ ਏ, ਰਹਾ ਓ। ਆਪਾਂ ਗੌਰ ਹੀ ਨਹੀਂ ਕੀਤੀ ਹੈ ਨਾ? ਤੇ ਆਪਾਂ ਕੀ ਕਹਿੰਦੇ ਰਹੇ? ਆਂਦਾ ਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਵੱਧਦੇ ਜੀ। ਨਹੀਂ, ਹਰ ਚੀਜ਼ ਦਾ ਇਹ ਗੁਰਬਾਣੀ ਦੇ ਇੱਕ ਇੱਕ ਅੱਖਰ ਦਾ ਮੀਨਿੰਗ ਹੈ, ਇੱਕ ਅੱਖਰ ਸਮਝ ਲੱਗ ਗਈ। ਗੁਰੂ ਸਾਹਿਬ ਨੇ ਬੜੀ ਵੱਡੀ ਵਡਿਆਈ ਲਿਖੀ ਬਾਣੀ ਦੇ ਅੰਦਰ, ਬਹੁਤਾ ਉਹਨਾਂ ਨੇ ਖਿਲਾਰਾ ਨਹੀਂ ਲਿਖਿਆ। ਪਤਾ ਕੀ ਕਹਿ ਦਿੱਤਾ? ਕਹਿੰਦੇ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾਵਾਂ। ਕਹਿੰਦੇ ਬਹੁਤੀ ਵੱਡੀ ਕੋਈ ਖੇਡ ਨਹੀਂ ਹੈ, ਇੱਕ ਸ਼ਬਦ ਦੀ ਖੇਡ ਹੈ ਸਾਰੀ। ਇੱਕ ਸ਼ਬਦ ਵਸਾਉਣਾ ਅੰਦਰ ਔਖਾ। ਕਹਿੰਦਾ ਜੇ ਇੱਕ ਸ਼ਬਦ ਹੀ ਤੇਰੇ ਮਨ 'ਚ ਟਿਕ ਗਿਆ ਨਾ, ਕਿਤੇ ਦੁਬਾਰਾ ਜਨਮ ਲੈ ਕੇ ਨਹੀਂ ਆਏਗਾ, ਆਉਣਾ ਜਾਣਾ ਖਤਮ। ਇੰਨੀ ਤਾਕਤ ਆ ਸ਼ਬਦ ਦੇ ਅੰਦਰ। ਅਤੇ ਆਪਾਂ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਗਏ ਅਤੇ ਸ਼ਬਦ ਇੱਕ ਦੀ ਆਰਾਧਨਾ ਨਹੀਂ ਕੀਤੀ ਅੱਜ ਤੱਕ, ਹੈ ਨਾ? ਅਤੇ ਫਿਰ ਸਾਡੇ 'ਤੇ ਢੁੱਕ ਗਿਆ ਕਿ ਪੜ ਪੜ ਗੱਡੀ ਲੱਦੀ, ਕਹਿੰਦਾ ਪੰਡਾ ਹੀ ਬੰਨੀ ਜਾਂਦਾ। ਸੋ ਧਿਆਨ ਦੇਣਾ ਅੱਗੇ ਗੁਰੂ ਜੀ ਨੇ ਕੀ ਕਹਿ ਦਿੱਤਾ? ਕਹਿੰਦੇ ਉੱਚੋ ਥਾਨ ਸੁਹਾਵਣਾ, ਉੱਪਰ ਮਹਿਲ ਮੁਰਾਰ। ਉੱਚੋ ਥਾਨ ਸੁਹਾਵਣਾ, ਕਹਿੰਦੇ ਉਹ ਜੱਗ ਵਾਲਿਓ, ਉਸ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਥਾਨ ਆ ਰਹਿਣ ਦਾ, ਬਹੁਤ ਕੁਛ ਆਇਆ ਔਰ ਸੁਹਾਵਣਾ ਆ, ਸੋਹਣਾ ਆ, ਉਹਦੇ ਵਰਗਾ ਕੋਈ ਹੋਰ ਥਾਂ ਨਹੀਂ ਹੈ। ਫਿਰ ਕੀ ਕਹਿਣ ਲੱਗੇ? ਕਹਿਣ ਲੱਗੇ ਉੱਪਰ ਮਹਿਲ ਉਪਾਰ। ਕੀ ਕਹਿਣ ਲੱਗੇ? ਧਿਆਨ ਦੇਣਾ, ਮੁਰਾਰ, ਗੁਰੂ ਸਾਹਿਬ ਨੇ ਕਿਹਾ ਮੁਰਾਰ ਦਾ ਭਾਵ ਮੁਰਾਰ ਜੀ ਪਰਮਾਤਮਾ, ਠੀਕ ਹੈ, ਉਹਨੂੰ ਮੁਰਾਰ ਕਹਿੰਦੇ ਆ। ਗੁਰੂ ਸਾਹਿਬ ਨੇ ਕੀ ਕਹਿੰਦੇ? ਕਹਿੰਦੇ ਉਸ ਅਕਾਲ ਪੁਰਖ ਦਾ ਜਿਹੜਾ ਅਸਲੀ ਟਿਕਾਣਾ ਨਾ, ਦੱਸਣ ਲੱਗੇ ਉੱਪਰ ਮਹਿਲ ਮੁਰਾਰ। ਕਹਿੰਦਾ ਭਾਵ ਕਿ ਤੂੰ ਨੌ ਦਰਵਾਜ਼ੇ ਆ ਤੇਰੇ, ਇਹਨਾਂ ਨੌ ਦਰਵਾਜ਼ਿਆਂ ਤੋਂ ਉੱਪਰ ਆ ਜਿਹਨੂੰ ਲੱਭਦਾ ਫਿਰਦਾ ਨਾ, ਉਹਦਾ ਮਹਿਲ ਜਿੱਥੇ ਉਹਦਾ ਵਾਸਾ ਹੈ, ਜਿੱਥੇ ਉਹ ਰਹਿੰਦਾ, ਜਿੱਥੇ ਤੈਨੂੰ ਮਿਲਣਾ, ਜਿੱਥੇ ਤੈਨੂੰ ਉਹ ਬੁਲਾਉਂਦਾ, ਜਿੱਥੇ ਤੈਨੂੰ ਆਵਾਜ਼ਾਂ ਮਾਰਨਾ ਕਿ ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ। ਕਹਿੰਦੇ ਉਹ ਨੌ ਦਰਵਾਜ਼ਿਆਂ ਤੋਂ ਕਿਤੇ ਉੱਚਾ ਆ, ਉੱਪਰ ਮਹਿਲ ਮੁਰਾਰ। ਕਹਿੰਦੇ ਇਹਨਾਂ ਨੌ ਦਰਵਾਜ਼ਿਆਂ ਦੀ ਪਕੜ ਤੋਂ, ਨੌ ਦਰਵਾਜ਼ਿਆਂ ਦੀ ਪਹੁੰਚ ਤੋਂ ਉਸ ਪਰਮਾਤਮਾ ਦਾ ਮਹਿਲ ਹੈ, ਟਿਕਾਣਾ, ਜਿਹਨੂੰ ਆਪਾਂ ਦਸਮ ਦੁਆਰ ਕਹਿੰਦੇ ਹਾਂ। ਕਹਿੰਦੇ ਇਹਨਾਂ ਤੋਂ ਉੱਪਰ ਆਓ, ਇਹਨਾਂ ਦੀ ਪਕੜ 'ਚ ਨਹੀਂ ਹੈ, ਨੌ ਦਰਵਾਜ਼ਿਆਂ ਦੀ ਪਕੜ 'ਚ ਨਹੀਂ ਹੈ, ਇਹਨਾਂ ਤੋਂ ਉੱਪਰ ਆਓ। ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਕਹਿੰਦੇ ਸੱਚ ਕਰਨੀ ਦੇ ਪਈਏ, ਸੱਚ ਕਰਨੀ ਦੇ ਪਈਏ, ਡਰ ਘਰ ਮਹਿਲ ਪਿਆਰ। ਦੇਖੋ, ਕਹਿੰਦੇ ਲੱਗੇ ਭਾਈ ਗੱਲ ਪੱਲੇ ਬੰਨੋ, ਉਸ ਅਕਾਲ ਪੁਰਖ ਪਰਮਾਤਮਾ ਤੱਕ ਪਹੁੰਚਣਾ ਕੋਈ ਸੌਖਾ ਨਹੀਂ ਹੈ। ਕਹਿੰਦੇ ਫਿਰ ਕੀ ਕਰਨਾ ਪਏਗਾ? ਕਹਿੰਦੇ ਸੱਚ ਕਰਨੀ ਦੇ ਪਈਏ, ਕਰਨੀ ਦਾ ਭਾਵ ਦਾ ਉੱਚਾ ਆਚਰਣ। ਕਹਿੰਦੇ ਉਸ ਅਵਸਥਾ ਤੱਕ ਪਹੁੰਚਣ ਲਈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਉੱਚਾ ਆਚਰਣ ਪਰਮਾਤਮਾ ਨੂੰ ਦੇਣਾ ਪੈਂਦਾ ਹੈ। ਕਹਿੰਦਾ ਭਾਵ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਉੱਚਾ ਆਚਰਣ ਬਣਾਉਣਾ ਪੈਂਦਾ, ਉੱਚਾ ਜੀਵਨ ਬਣਾਉਣਾ ਪੈਂਦਾ, ਇਹਨਾਂ ਸੰਸਾਰੀਆਂ ਵਰਗਾ ਜੀਵਨ ਨਹੀਂ ਬਣਾਉਣਾ ਪੈਂਦਾ। ਕਹਿੰਦੇ ਭਗਤ ਤੇ ਸੰਸਾਰੀ ਬੰਦੇ ਦਾ ਆਪਸ 'ਚ ਕੋਈ ਨਾਤਾ ਨਹੀਂ ਹੈ। ਕਹਿੰਦੇ ਫਿਰ ਧਿਆਨ ਦੇ, ਮਨ ਬਿਰਤੀ ਬਣਾ, ਨਾ ਸੱਚ ਕਰਨੀ ਦੇ ਪਈਏ। ਕਹਿੰਦੇ ਨਾ ਸੰਸਾਰੀਆਂ ਵਾਂਗੂ ਨਹੀਂ, ਇਹਨਾਂ ਸੰਸਾਰੀਆਂ ਤੋਂ ਉੱਚਾ ਜੀਵਨ ਬਣਾਉਣਾ ਪੈਣਾ, ਉੱਚਾ ਆਚਰਣ ਬਣਾਉਣਾ ਪੈਣਾ। ਉਹ ਆਚਰਣ ਦਏਗਾ ਤੇ ਜਿਹੜਾ ਸਭ ਤੋਂ ਉੱਚਾ ਹੈ ਨਾ, ਉਹਦੀ ਪ੍ਰਾਪਤੀ ਹੋ ਸਕਦੀ ਹੈ। ਜੇ ਉਹਨੂੰ ਉੱਚਾ ਆਚਰਣ ਨਹੀਂ ਦੇ ਸਕਦਾ ਤੇ ਉਹਦੀ ਕਦੀ ਪ੍ਰਾਪਤੀ ਨਹੀਂ ਹੋ ਸਕਦੀ। ਦੇਖੋ ਧਿਆਨ ਦੇਣ ਵਾਲੀਆਂ ਗੱਲਾਂ, ਜੇ ਸੱਚ ਕਰਨੀ ਦੇ ਪਈਏ, ਦਰ ਘਰ ਮਹਿਲ ਪਿਆਰ। ਹੁਣ ਵਿਚਾਰ ਕਰਨਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜਦੋਂ ਸਾਡੀ ਅੰਦਰ ਮਨ ਬਿਰਤੀ ਅੰਦਰ ਉੱਚਾ ਆਚਰਣ ਬਣ ਜਾਂਦਾ ਹੈ, ਜਦੋਂ ਉੱਚਾ ਆਚਰਣ ਬਣ ਜਾਂਦਾ ਹੈ ਤੇ ਸਾਡੀ ਮਨ ਬਿਰਤੀ ਅੰਦਰ 24 ਘੰਟੇ ਉਸ ਪਰਮਾਤਮਾ ਦੇ ਨਾਲ ਪਿਆਰ ਬਣ ਜਾਂਦਾ ਹੈ। ਪਿਆਰ ਦਾ ਮਤਲਬ ਕੀ ਹੈ? ਪਿਆਰ ਦਾ ਮਤਲਬ ਕੀ ਹੈ? ਧਿਆਨ ਦੇਣਾ ਕਦੀ ਆਪ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਕੋਈ ਵੀ ਇਨਸਾਨ ਜਿਹੜਾ ਹੈ, ਕਿਸੇ ਵੀ ਇਨਸਾਨ ਦਾ ਦਿਹਾੜੀ 'ਚ 2-4-10 ਵਾਰੀ ਨਾਂ ਲੈ ਦੇਵੇ, ਘਰ 'ਚ 2-4-10 ਵਾਰੀ ਨਾਂ ਲੈ ਦੇਵੇ, ਉਹ ਫਲਾਣਾ ਬੰਦਾ ਬੜਾ ਚੰਗਾ ਹੈ, ਫਲਾਣਾ ਬੰਦਾ ਬੜਾ ਚੰਗਾ ਹੈ, ਤੇ ਸੁਭਾਵਕ ਹੀ ਬਾਕੀ ਮੂੰਹ ਚੋਂ ਕਹਿੰਦੇ ਨਾ ਤੈਨੂੰ ਬੜਾ ਪਿਆਰਾ ਲੱਗਦਾ ਉਹ, ਤੈਨੂੰ ਬੜਾ ਪਿਆਰਾ ਲੱਗਦਾ ਉਹ। ਪੁੱਛਿਆ ਤਾਂ ਕੀ ਗੱਲ ਹੋ ਗਈ, ਮੈਂ ਤਾਂ ਕੋਈ ਪਿਆਰ ਵਾਲੀ ਗੱਲ ਹੀ ਨਹੀਂ ਕੀਤੀ, ਤੂੰ ਉਹਦਾ ਹੀ ਨਾਂ ਜਪਦਾ ਰਹਿੰਦਾ, ਤੂੰ ਦਿਹਾੜੀ 'ਚ 10 ਵਾਰੀ ਉਹਦਾ ਨਾਂ ਲੈਂਦਾ, ਤੈਨੂੰ ਬੜਾ ਪਿਆਰਾ ਲੱਗਦਾ, ਤੈਨੂੰ ਬੜਾ ਚੰਗਾ ਲੱਗਦਾ। ਇਹਦਾ ਮਤਲਬ ਕੀ ਹੈ? 10 ਵਾਰੀ ਨਾਂ ਲਿਆ ਕਿਸੇ ਦਾ ਤੇ ਕਈਆਂ ਨੇ ਕਹਿਤਾ ਤੈਨੂੰ ਬੜਾ ਪਿਆਰਾ ਲੱਗਦਾ, ਤੇ ਗੁਰੂ ਰੂਪ ਪਿਆਰੀ ਸਾਹਿਬ ਪਿਆਰ ਦੀ ਨਿਸ਼ਾਨੀ ਹੈ ਵੀ ਕਿਸੇ ਦਾ ਬਾਰ ਬਾਰ ਨਾਂ ਲੈਣਾ ਉਹਦੇ ਨਾਲ ਪਿਆਰ ਆ, ਤੇ ਜਿਹੜਾ ਰੱਬ ਦਾ ਨਾਂ ਪਿਆਰ ਬਾਰ ਬਾਰ ਲੈਂਦੇ ਉਹਨਾਂ ਦਾ ਰੱਬ ਨਾਲ ਪਿਆਰ ਆ। ਤਾਂ ਫਿਰ ਗੁਰੂ ਜੀ ਨੇ ਕਿਹਾ ਜੇ ਰੱਬ ਨੂੰ ਪਿਆਰ ਕਰਨਾ ਆ ਤੇ ਕਰਮ ਦੀ ਨਿਸ਼ਾਨੀ ਕੀ ਹੈ? ਸਾਸ ਸਾਸ ਸਿਮਰੋ ਗੋਵਿੰਦ। ਦੱਸੋ ਕਹਿੰਦਾ 10 ਵਾਰੀ ਘਰ ਚ ਨਾਂ ਲਈਏ ਤੇ ਕਹਿੰਦੇ ਤੂੰ ਪਿਆਰ ਬੜਾ ਕਰਦਾ ਤੂੰ ਉਹਨੂੰ, ਤੇ ਕਹਿੰਦਾ ਫਿਰ ਰੱਬ ਨੂੰ ਪਿਆਰ ਕਰਦਾ ਜਾਂ ਫਿਰ ਹਰ ਸਾਹ ਦੇ ਅੰਦਰ ਉਹਦਾ ਨਾਮ ਲੈਣ ਲੱਗ ਪਓ, ਜੱਗ ਨੂੰ ਪਤਾ ਲੱਗ ਜੂਗਾ ਤੂੰ ਉਹਨੂੰ ਪਿਆਰ ਕਰਦਾ ਹੈ ਨਾ। ਜੇ ਤੂੰ ਸਵੇਰੇ ਉੱਠ ਕੇ ਕਰੀ ਕਹਿ ਲਿਆ ਆ ਪਰਮਾਤਮਾ ਕਿਰਪਾ ਰੱਖਿਓ, ਸਾਡੇ ਤੇ ਧਿਆਨ ਰੱਖਿਓ, ਸਾਡਾ ਕੰਮ ਕਾਰ ਕਰਿਓ, ਇਹਦਾ ਮਤਲਬ ਤੇਰਾ ਸੰਸਾਰ ਨਾਲ ਪਿਆਰ ਆ, ਰੱਬ ਨਾਲ ਪਿਆਰ ਨਹੀਂ ਆ। ਤੇ ਫਿਰ ਉੱਥੇ ਗੁਰੂ ਜੀ ਨੇ ਲਿਖ ਦਿੱਤਾ ਬਾਣੀ ਅੰਦਰ, ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ। ਕਹਿੰਦੇ ਫਿਰ ਇਹੋ ਜਿਹੇ ਬੰਦਿਆਂ ਨੂੰ ਦਾਤ ਪਿਆਰੀ ਹੈ, ਪਰਮਾਤਮਾ ਨੂੰ ਭੁੱਲ ਕੇ ਬੈਠੇ ਨੇ, ਵਿਸਾਰ ਕੇ ਬੈਠੇ, ਕਿਉਂਕਿ ਰੱਬ ਦਾ ਤੇ ਨਾਂ ਹੀ ਨਹੀਂ ਆਇਆ ਵਿੱਚ, ਹੈ ਨਾ। ਬਾਰ ਬਾਰ ਸੰਸਾਰ ਦਾ ਨਾਂ ਲੈਂਦੇ, ਝੂਠੀਆਂ ਦਾਤਾਂ ਦਾ ਨਾਂ ਲੈਂਦੇ ਨੇ। ਕਹਿੰਦੇ ਫਿਰ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਰੱਬ ਨਾਲ ਪਿਆਰ ਨਹੀਂ ਕਰਦੇ, ਉਹ ਦਾਤ ਨਾਲ ਪਿਆਰ ਕਰਦੇ ਆ। ਦੇਖੋ ਵਿਚਾਰ ਕਰਕੇ ਦੇਖੋ, ਦਰ ਘਰ ਮਹਿਲ ਪਿਆਰ। ਕਹਿੰਦੇ ਫਿਰ ਇੱਕ ਗੱਲ ਪੱਲੇ ਬੰਨ ਕੇ ਦੇਖੀ, ਜਦੋਂ ਤੂੰ ਉੱਚਾ ਆਚਰਣ ਬਣਾ ਲਏਗਾ, ਉੱਚਾ ਆਚਰਣ ਬਣਾ ਲਏਗਾ, ਹੁਣ ਜਦੋਂ ਤੇਰਾ ਉੱਚਾ ਆਚਰਣ ਬਣ ਜਾਏਗਾ, ਤੇਰਾ ਉਸ ਪਰਮਾਤਮਾ ਨਾਲ ਪਿਆਰ ਪੈ ਜੂਗਾ। ਜਦੋਂ ਪਰਮਾਤਮਾ ਦੇ ਨਾਲ ਪਿਆਰ ਪੈ ਜੂਗਾ ਤੇ ਤੇਰੀ ਮਨਬਿਰਤੀ ਬਣ ਜੂਗੀ। ਕੈਸੀ ਮਨਬਿਰਤੀ ਬਣ ਜੂਗੀ? ਕਿ ਤੇਰੇ ਅੰਦਰ ਇੱਕ ਪਿਆਰ ਬਣ ਜਾਏਗਾ, ਤੇਰੇ ਅੰਦਰ ਇੱਕ ਖਿੱਚ ਪੈਦਾ ਹੋ ਜੂਗੀ, ਤੇਰੇ ਅੰਦਰ ਇੱਕ ਚਾਹ ਪੈਦਾ ਹੋ ਜੂਗਾ। ਚਾਹ ਕੈਸਾ ਪੈਦਾ ਹੋ ਜੂਗਾ ਕਿ ਦਿਵੇਂ ਸਾਰਾ ਦਿਨ ਹਰ ਸਵਾਸ ਅੰਦਰ ਤੂੰ ਉਸ ਪਰਮਾਤਮਾ ਦਾ ਨਾਮ ਜਪਦਾ ਰਹੇਗਾ, ਤੇਰੇ ਅੰਦਰ ਪਿਆਰ ਪੈ ਜਾਣਾ, ਤੇਰੇ ਅੰਦਰ ਇੱਕ ਸਤਿਕਾਰ ਪੈਦਾ ਹੋ ਜਾਣਾ ਵੀ ਰੱਬਾ ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ ਹੈ, ਹੈ ਨਾ। ਉਹਨੂੰ ਕਹਿੰਦੇ ਦਰ ਘਰ ਮਹਿਲ ਪਿਆਰ। ਆਉਂਦੇ ਫਿਰ ਜੇ ਤੂੰ ਪਿਆਰ ਕਰੇਗਾ, 24 ਘੰਟੇ ਦਾ ਸਿਮਰਨ ਕਰਦਾ ਰਹੇਗਾ, ਉਹਦੇ ਵੱਲ ਧਿਆਨ ਲਾ ਕੇ ਰੱਖੇਗਾ, ਫਿਰ ਤੈਨੂੰ ਉਹਦਾ ਦਰ, ਉਹਦਾ ਘਰ, ਉਹਦਾ ਮਹਿਲ, ਕਹਿੰਦਾ ਭਾਵ ਜਿੱਥੇ ਉਹਦਾ ਵਾਸਾ ਨਾ, ਤੈਨੂੰ ਉਹਦੀ ਪ੍ਰਾਪਤੀ ਹੋ ਜਾਊਗੀ। ਕੌਣ? ਪਿਆਰ ਕਰਨ ਵਾਲਾ। ਠੀਕ ਹੈ, ਹੁਣ ਆਪ ਜੀ ਵਿਚਾਰ ਕਰਕੇ ਦੇਖੋ, ਪਿਆਰ ਦੀਆਂ ਨਿਸ਼ਾਨੀਆਂ ਨੇ। ਇੱਕ ਮੁੰਡਾ ਇੱਕ ਕੁੜੀ ਆਪਸ 'ਚ ਪਿਆਰ ਕਰਦੇ ਆ, ਉਹ ਕਹਿੰਦੇ ਆਪਾਂ ਇਹਨਾਂ ਦੇ ਵਿਆਹ ਕਰਾਉਣਾ, ਆਪਾਂ ਇਕੱਠਿਆਂ ਰਹਿਣਾ, ਆਪਣਾ ਜੋ ਮਰਜ਼ੀ ਕਰ ਲਿਆ, ਆਪਣਾ ਪਿਆਰ ਹੈ। ਕੁੜੀ ਦੇ ਮੁੰਡੇ ਦੇ ਮਾਂ ਪਿਓ ਨਹੀਂ ਮੰਨਦੇ। ਠੀਕ ਹੈ, ਮੁੰਡਾ ਕਹਿੰਦਾ ਕੁੜੀ ਨੂੰ, ਦੇਖ ਮੇਰੇ ਮਾਂ ਪਿਓ ਨਹੀਂ ਮੰਨਦੇ। ਅਤੇ ਉਹ ਕੀ ਕਹਿੰਦੀ? ਕਹਿੰਦੀ ਨਾ ਮੰਨਣਾ, ਤੂੰ ਤਾਂ ਮੰਨਦਾ ਨਾ। ਕਹਿੰਦਾ ਹਾਂ ਮੈਂ ਮੰਨਦਾ। ਅਤੇ ਉਹ ਕੀ ਕਹਿੰਦੀ? ਜਿੱਥੇ ਰੱਖੇਗਾ ਆਪਾਂ ਰਹਿਣਾ ਇਕੱਠੇ ਆਇਆ, ਭਾਵੇਂ ਸਾਨੂੰ ਮਾਂ ਬਾਪ ਛੱਡਣੇ ਪੈਣ, ਸਾਨੂੰ ਜਾਇਦਾਦ ਛੱਡਣੀ ਪਵੇ, ਸਾਨੂੰ ਸਾਰੀ ਪ੍ਰੋਪਰਟੀ ਛੱਡਣੀ ਪਵੇ, ਪਰਾਹ ਨਹੀਂ, ਪਰ ਆਪਾਂ ਰਹਿਣਾ ਇਕੱਠੇ ਹਾਂ। ਅਤੇ ਗੁਰੂ ਸਾਹਿਬ ਨੇ ਕਹਿੰਦੇ ਕੀ ਕਹੀਦਾ? ਉਹ ਯਾਰ ਉਹ ਪਿਆਰ 'ਚ ਪਾਗਲ ਨੇ। ਉੱਦਾਂ ਹੀ ਗੁਰੂ ਸਾਹਿਬ ਨੇ ਕਹਿੰਦੇ ਜਿਹੜੇ ਰੱਬ ਨਾਲ ਪਿਆਰ ਕਰਦੇ ਆ ਨਾ, ਉਹਨਾਂ ਦੀ ਨਿਸ਼ਾਨੀ ਹੈ ਉਹ ਕਿ ਉਹ ਸੰਸਾਰ ਦੇ ਬੰਧਨਾਂ ਨੂੰ ਛੱਡਣ ਲਈ ਤਿਆਰ ਨੇ। ਅਤੇ ਜੇ ਸੰਸਾਰ ਦੇ ਬੰਧਨਾਂ 'ਚ ਖੁੱਭੇ ਅਜੇ ਤੱਕ, ਗੁਰੂ ਜੀ ਮੇਰਾ ਫਲਾਣਾ ਕੰਮ ਕਰਦੇ ਹੋ, ਕਹਿੰਦੇ ਰੱਬ ਨਾਲ ਪਿਆਰ ਨਹੀਂ ਕਰਦੇ, ਜੱਗ ਨਾਲ ਹੀ ਕਰਦੇ ਨੇ, ਅਜੇ ਰੱਬ ਨਾਲ ਨਹੀਂ ਕਰਦੇ। ਜਿਹੜੇ ਰੱਬ ਨਾਲ ਕਰਦੇ ਨਾ ਜੱਗ ਵੱਲ ਧਿਆਨ ਨਹੀਂ ਹੈ, ਹੁਣ ਧਿਆਨ ਦਿਓ। ਗੁਰੂ ਸਾਹਿਬਾਂ ਨੇ ਲਿਖਿਆ ਉਹ ਕੁੜੀ ਮੁੰਡਾ ਪਿਆਰ ਕਰਦੇ, ਕਿਸੇ ਨੇ ਕਹਿਤਾ ਉਹ ਇੱਜ਼ਤ ਦਾ ਸਵਾਲ ਆ, ਤੇ ਕੀ ਕਹਿੰਦੇ ਸਾਨੂੰ ਇੱਜ਼ਤ ਦੀ ਪਰਵਾਹ ਨਹੀਂ, ਸਾਨੂੰ ਨਹੀਂ ਪਤਾ ਬੇਇੱਜ਼ਤੀ ਦੀ ਇੱਜ਼ਤ ਕੀ ਹੁੰਦੀ ਹੈ, ਪਿਆਰ ਹੈ ਨਾ। ਤੇ ਇੱਥੇ ਫਿਰ ਗੁਰੂ ਜੀ ਨੇ ਬਾਣੀ 'ਚ ਲਿਖਤਾ, ਕਹਿੰਦੇ ਦੁੱਖ ਸੁੱਖ ਸਮਗਰ ਜਾਣੇ ਔਰ ਮਾਨ ਅਪਮਾਨਾ, ਕਹਿੰਦੇ ਆ ਪਿਆਰ ਦੀ ਨਿਸ਼ਾਨੀ ਵੇਖ ਲਾ, ਨਾ ਉਹਨਾਂ ਨੂੰ ਦੁੱਖ ਅਤੇ ਨਾ ਸੁੱਖ ਦਾ ਪਤਾ ਲੱਗਦਾ ਵੀ ਵੱਖਰੇ ਵੱਖਰੇ ਹੈ, ਨਾ ਇੱਜ਼ਤ ਅਤੇ ਨਾ ਬੇਇੱਜ਼ਤੀ ਦਾ ਪਤਾ ਲੱਗਦਾ ਵੱਖਰੇ ਵੱਖਰੇ ਨੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹਨਾਂ ਰੱਬ ਦੇ ਪਿਆਰਿਆਂ ਦੀ ਕੋਈ ਬੇਇੱਜ਼ਤੀ ਕਰ ਜਾਵੇ, ਰਾਜ ਤੁਰੇ ਕੋਈ ਬੇਇੱਜ਼ਤੀ ਕਰ ਜਾਵੇ ਤੇ ਕੀ ਕਹਿੰਦੇ। ਕਹਿੰਦੇ ਵੀ ਗੱਲ ਸੁਣ, ਕਿਸੇ ਨੇ ਕਿਹਾ ਤੇਰੀ ਬੇਇੱਜ਼ਤੀ ਕੀਤੀ, ਕਹਿੰਦਾ ਉਹ ਕੀ ਹੁੰਦੀ ਰੱਬ ਦਾ ਪਿਆਰਾ, ਕਹਿੰਦਾ ਉਹ ਕੀ ਹੁੰਦੀ, ਕਹਿੰਦਾ ਤੇਰੀ ਬੇਇੱਜ਼ਤੀ ਕਰ ਗਿਆ ਉਹ ਹੈਂ। ਕਹਿੰਦਾ ਭਾਈ ਗੱਲ ਸੁਣ, ਤੂੰ ਵੀ ਕਰ ਲਾ ਜੇ ਇਹ ਬੇਇੱਜ਼ਤੀ ਹੁੰਦੀ ਹੈ, ਤੂੰ ਵੀ ਦੋ ਗਾਲਾਂ ਕਰ ਲਾ, ਪਰ ਤੂੰ ਨਿਕਲ ਜਾ ਭੀੜ ਚੋਂ, ਮੈਨੂੰ ਪਿਆਰ ਚ ਖੁਬੇ ਰਹਿਣ ਦੇ। ਕਹਿੰਦਾ ਪਾਪ ਮੈਨੂੰ ਸਿਮਰਨ ਚ ਖੁਬਿਆ ਰਹਿੰਦੇ, ਮੈਨੂੰ ਪਿਆਰ ਤੇ ਬੇਇੱਜ਼ਤੀ ਦਾ ਹੁਣ ਪਤਾ ਨਹੀਂ ਰਿਹਾ, ਕਿਉਂਕਿ ਮੈਂ ਤਾਂ ਰੱਬ ਨਾਲ ਪਿਆਰ ਕਰਦਾ ਹਾਂ, ਮੈਂ ਤਾਂ ਉਹਦੇ ਸਿਮਰਨ ਚ ਖੁਬਿਆ। ਛੱਡ ਤੂੰ ਜੋ ਕਹਿੰਦੇ ਕਹੀ ਜਾਣ, ਰੱਬ ਦੇ ਪਿਆਰੇ ਨਾ ਕਈ ਵਾਰੀ ਆਪ ਜੀ ਧਿਆਨ ਦੇਣਾ, ਕੱਪੜੇ ਬਦਲਨੇ ਭੁੱਲ ਜਾਂਦੇ, ਜਿੱਦਾਂ ਦਾ ਸਵੇਰੇ ਉੱਠੇ ਜਿੱਦਾਂ ਦਾ ਕੱਪੜਾ ਕੋਈ ਹੱਥ 'ਚ ਆਇਆ ਤੇ ਚੁੱਕ ਕੇ ਪਾ ਲਿਆ, ਮੋਟਾ ਕੁੜਤਾ ਮਿਲਿਆ ਤੇ ਮੋਟਾ ਪਾਲਿਆ, ਪਤਲਾ ਮਿਲਿਆ ਤੇ ਪਤਲਾ ਪਾਲਿਆ, ਪਾਟਿਆ ਮਿਲਿਆ ਤੇ ਪਾਟਾ ਪਾਲਿਆ, ਪਾ ਕੇ ਤੁਰ ਪਏ, ਠੀਕ ਹੈ। ਤੇ ਕਿਉਂ ਕਹਿਣ ਲੱਗਾ, ਕਹਿੰਦਾ ਭਾਈ ਸਾਹਿਬ ਆਹ ਕੁੜਤਾ ਪਾਟਾ ਹੈ। ਕਹਿੰਦਾ ਭਾਈ ਸਾਹਿਬ ਤੁਸੀਂ ਵੇਖਿਆ ਨਾ। ਕਹਿੰਦਾ ਹਾਂਜੀ। ਕਹਿੰਦਾ ਭਾਈ ਸਾਹਿਬ ਤੁਹਾਡਾ ਧਿਆਨ ਕੁੜਤੇ ਵੱਲ ਸੀ, ਤੁਸੀਂ ਪਾਟਾ ਕੁੜਤਾ ਦੇਖਿਆ, ਮੇਰਾ ਧਿਆਨ ਕੁੜਤੇ ਵੱਲ ਨਹੀਂ, ਮੇਰਾ ਧਿਆਨ ਰੱਬ ਵਾਲੇ ਪਾਸੇ, ਮੈਨੂੰ ਕੀ ਪਤਾ ਪਾਟਾ ਹੈ ਕਿ ਸੀਤਾ ਪਾਇਆ ਹੈ, ਪਿਆਰ ਕਰਕੇ ਦੇਖੋ ਤੁਸੀਂ। ਫਿਰ ਦੇਖੋ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦੇ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ। ਦੇਖੋ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ। ਆਤਮ ਰਾਮ ਦਾ ਮਤਲਬ ਕੀ ਹੈ? ਆਤਮ ਰਾਮ ਸਾਰੀਆਂ ਆਤਮਾ ਦੇ ਅੰਦਰ ਜਿਹੜਾ ਅਕਾਲ ਪੁਰਖ ਵਸਦਾ ਪਿਆ ਹੈ, ਉਹਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਆਤਮ ਰਾਮ ਕਹਿ ਕੇ ਪੁਕਾਰਨ ਲੱਗੇ। ਵੀ ਸਾਰੀਆਂ ਆਤਮਾ ਤੇ ਵਾਸਾ ਕਿਹਦਾ? ਅਕਾਲ ਪੁਰਖ ਦਾ ਹੀ ਹੈ। ਆਤਮ ਰਾਮ ਵਿਚਾਰ, ਕਹਿੰਦੇ ਉਸ ਪਰਮਾਤਮਾ ਦੀ ਵਿਚਾਰ ਕਰਿਆ ਕਰ, ਤੇ ਵਿਚਾਰ ਕਰਕੇ ਕੀ ਕਰ? ਗੁਰੂ ਸਾਹਿਬ ਨੇ ਗੁਰਮੁਖ ਮਨ ਸਮਝਾਈਏ। ਕਹਿੰਦੇ ਜਦੋਂ ਆਪਣੀ ਆਤਮਾ ਦੇ ਅੰਦਰ, ਆਪਣੇ ਮਨ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੀ ਵਿਚਾਰ ਕਰੇਗਾ ਨਾ, ਤੇ ਫਿਰ ਤੂੰ ਗੁਰੂ ਦੀ ਸ਼ਰਨ 'ਚ ਟਿਕ ਜਾਏਗਾ। ਸੱਚ ਜੇ ਜਿਹਦੇ ਅੰਦਰ ਗੁਰਬਾਣੀ ਦੀ ਵਿਚਾਰ ਨਹੀਂ ਨਾ, ਉਹਦਾ ਮਨ ਕਦੀ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਟਿਕਦਾ ਨਹੀਂ ਹੈ, ਨਹੀਂ ਟਿਕਦਾ। ਆਪ ਜੀ ਪੜ੍ਹ ਕੇ ਦੇਖ ਲਓ, ਠੀਕ ਹੈ, ਉਹਦੀ ਮਨ ਬਿਰਤੀ ਕਿੱਦਾਂ ਦੀ ਬਣ ਜਾਂਦੀ। 1418 ਅੰਗ 'ਤੇ ਚਲੀਏ, ਕੀ ਲਿਖਿਆ? ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਏ ਨਾ, ਪਸ਼ੂ ਢੋਰ ਗਵਾਰ। ਦੇਖੋ ਕੀ ਕਹਿਤਾ ਗੁਰੂ ਜੀ ਨੇ। ਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਪ੍ਰਾਣੀ ਸ਼ਬਦ ਦੀ ਵਿਚਾਰ ਨਹੀਂ ਕਰਦਾ, ਸ਼ਬਦ ਦਾ ਭਾਵ ਉਪਦੇਸ਼ ਗੁਰਬਾਣੀ, ਠੀਕ ਹੈ, ਜਿਹੜਾ ਇਸ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਸ਼ਬਦ ਦੀ ਵਿਚਾਰ ਨਹੀਂ ਕਰਦਾ, ਤੇ ਵਿਚਾਰ ਕਰਕੇ ਆਪਣੇ ਅੰਦਰ, ਕਿਉਂਕਿ ਬਿਨਾਂ ਵਿਚਾਰ ਤੋਂ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ, ਬਿਨਾਂ ਵਿਚਾਰ ਤੋਂ ਪਰਮਾਤਮਾ ਵਾਲੇ ਪਾਸੇ ਤੁਰਿਆ ਨਹੀਂ ਜਾਂਦਾ, ਠੀਕ ਹੈ। ਕਹਿੰਦਾ ਜਿਹੜਾ ਇਹਦੀ ਸ਼ਬਦ ਦੀ ਵਿਚਾਰ ਨਹੀਂ ਕਰਦਾ, ਤੇ ਵਿਚਾਰ ਕਰਕੇ ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਕਹਿੰਦੇ ਵਿਚਾਰ ਕਰਕੇ ਜਿਹਨਾਂ ਬੰਦਿਆਂ ਨੇ, ਜਿਹਨਾਂ ਮਨ ਨੇ, ਜਿਹਨਾਂ ਪ੍ਰਾਣੀਆਂ ਨੇ ਇਸ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਉਸ ਅਕਾਲ ਪੁਰਖ ਪਰਮਾਤਮਾ ਦੇ ਸ਼ਬਦ ਦੀ ਅਰਾਧਨਾ ਨਹੀਂ ਕੀਤੀ, ਸੇਵੇ ਦਾ ਭਾਵ ਕਹਿੰਦਾ ਉਹਨੂੰ ਯਾਦ ਨਹੀਂ ਕੀਤਾ, ਉਹਦੇ ਵੱਲ ਧਿਆਨ ਨਹੀਂ ਲਾਇਆ, ਕਹਿੰਦੇ ਉਹਦੇ ਵੱਲ ਧਿਆਨ ਲਾਇਆ ਨਹੀਂ, ਉਹਦੇ ਵੱਲ ਸੁੱਤ ਜੁੜੀ ਨਹੀਂ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਓਏ ਮਾਨਸ ਜੂਨ ਨਾ ਆਖੀਐਨ, ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ 'ਚ ਕਰਨੀ ਨਹੀਂ ਹੈ। ਪਾਛਾ ਜਨਮ ਤੇ ਮਨੁੱਖ ਦਾ, ਕਹਿੰਦੇ ਜਨਮ ਮਨੁੱਖ ਦਾ ਹੈ, ਪਰ ਬਿਰਤੀ ਸੋਚ ਕਿਹਦੇ ਵਰਗੀ ਹੈ? ਪਸ਼ੂ ਢੋਰ ਗਵਾਰ। ਕਹਿੰਦੇ ਅਵਾਰਾ ਡੰਗਰ ਦੀ ਬਿਰਤੀ ਦੇ ਮਾਲਕ ਨੇ, ਅਵਾਰਾ ਡੰਗਰ ਕਿੰਨੀਆਂ ਪੈਲੀਆਂ ਚੋਂ ਲੰਘਦਾ, ਹਰ ਪੈਲੀ 'ਚ ਮੂੰਹ ਮਾਰਦਾ ਹੈ, ਪਰ ਕਿਸੇ ਨੂੰ ਦੱਸਣ ਜੋਗਾ ਨਹੀਂ ਮੈਂ ਕਿਹੜੀ ਪੈਲੀ 'ਚੋਂ ਕੀ ਖਾ ਕੇ ਆਇਆ। ਤੇ ਗੁਰੂ ਸਾਹਿਬਾਂ ਕਹਿੰਦੇ ਸਾਡੀ ਬਿਰਤੀ ਵੀ ਡੰਗਰਾਂ ਵਰਗੀ ਹੈ, ਸਾਨੂੰ ਨਹੀਂ ਪਤਾ ਕਿਹੜੀ ਪੰਕਤੀ ਅਸੀਂ ਕਿੱਥੇ ਪੜ੍ਹ ਕੇ ਆਏ ਹਾਂ, ਉਹਦੇ 'ਚ ਕੀ ਸਵਾਦ ਸੀ, ਸਾਨੂੰ ਵੀ ਨਹੀਂ ਪਤਾ, ਕਿਉਂਕਿ ਅਸੀਂ ਵੀ ਡੰਗਰਾਂ ਦੀ ਨਿਆਈ ਗਾਂ ਗਾਂ ਲੰਘੀ ਜਾਂਦੇ, ਮੂੰਹ ਮਾਰੀ ਜਾਂਦੇ ਹਾਂ, ਪਰ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਨਹੀਂ ਜੁੜਦੇ। ਤਾਂ ਗੁਰੂ ਜੀ ਸਮਝਾਉਂਦੇ ਪਏ ਨੇ ਆਪ ਜੀ ਨੂੰ, ਕਹਿੰਦੇ ਗੁਰਮੁਖ ਮਨ ਸਮਝਾਈਏ। ਕਹਿੰਦੇ ਜਦੋਂ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਵਿਚਾਰ ਕਰੇਗਾ ਮਨ ਵਿੱਚ, ਫਿਰ ਤੇਰਾ ਮਨ ਆ ਨਾ ਗੁਰੂ ਚਰਨਾਂ 'ਚ ਟਿਕੂਗਾ, ਬੈਠੂਗਾ। ਜੋ ਗੁਰੂ ਚਰਨਾਂ ਵਿੱਚ ਬੈਠੂਗਾ ਕਹਿੰਦੇ ਫਿਰ ਗੁਰੂ ਚਰਨਾਂ ਦੇ ਵਿੱਚ ਟਿਕ ਕੇ ਕੀ ਕਰਨਾ ਹੈ, ਗੁਰਮੁਖ ਮਨ ਸਮਝਾਈਏ, ਧਿਆਨ ਦੇਣਾ, ਗੁਰਮੁਖ ਮਨ ਸਮਝਾਈਏ। ਕਹਿੰਦੇ ਜੋ ਤੂੰ ਗੁਰੂ ਦੀ ਸ਼ਰਨ ਵਿੱਚ ਆਏਗਾ, ਗੁਰੂ ਦੀ ਸ਼ਰਨ ਚ ਟਿਕੇਗਾ, ਫਿਰ ਤੂੰ ਆਪਣੇ ਮਨ ਨੂੰ ਸਮਝਾ ਸਕਦਾ ਹੈ ਕਿ ਮਨਾ ਉਹ ਤੂੰ ਕਿਹੜੇ ਕਿਰਾਏ ਪਿਆ ਫਿਰਦਾ, ਤੂੰ ਤਾਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਪੂਰਨਿਆਂ ਤੇ ਚੱਲਣਾ ਹੈ, ਤੇ ਤੂੰ ਤੇ ਕਿਤੇ ਹੋਰ ਹੀ ਫਿਰੀ ਜਾਣ ਡਿਆ, ਤੇ ਮਨ ਬਿਰਤੀ ਕਿਤੇ ਹੋਰ ਹੀ ਭਟਕਣ ਡਈ ਹੈ। ਉਹ ਕਿੱਥੋਂ ਬਲ ਬਣੀ? ਕਿਉਂਕਿ ਸਾਡੇ ਅੰਦਰ ਵਿਚਾਰ ਨਹੀਂ ਚੱਲੀ। ਜਿੰਨਾ ਚਿਰ ਵਿਚਾਰ ਨਹੀਂ ਹੈ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਉਹਨਾਂ ਚਿਰ ਸਾਨੂੰ ਕੁਛ ਵੀ ਮਿਲਣ ਵਾਲਾ ਨਹੀਂ, ਸਾਡੇ ਅੰਦਰ ਕੋਈ ਤਬਦੀਲੀ ਆਉਣ ਵਾਲੀ ਨਹੀਂ। ਕਿਉਂਕਿ ਬਾਣੀ ਚੋਂ ਪੜ੍ਹ ਕੇ ਦੇਖਿਓ, ਕਹਿੰਦੇ ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਹੰਕਾਰ। ਧਿਆਨ ਦੇਣਾ, ਜਿੱਚਰ, ਜਿੱਚਰ ਦਾ ਭਾਵ ਜਿੰਨਾ ਚਿਰ, ਕਹਿੰਦੇ ਜਿੱਚਰ ਇਹ ਮਨ ਲਹਿਰੀ ਵਿੱਚ ਹੈ। ਲਹਿਰ ਦਾ ਭਾਵ ਕੀ ਹੈ? ਤੁਸੀਂ ਦੇਖਿਓ ਸਮੁੰਦਰ ਦੇ ਅੰਦਰ ਲਹਿਰਾਂ ਉੱਠਦੀਆਂ, ਪਾਣੀ ਕਿੰਨੀਆਂ ਛਾਲਾਂ ਮਾਰਦਾ, ਉਹ ਚ ਹਵਾ ਭਰ ਜਾਂਦੀ ਹੈ ਤੇ ਬੁਲਬੁਲਾ ਬਣ ਜਾਂਦਾ। ਪਰ ਇੱਕ ਗੱਲ ਪੱਲੇ ਬਣਨ, ਕੀ ਉਹ ਲਹਿਰਾਂ ਉੱਠ ਕੇ ਕਦੀ ਬਾਹਰ ਜਾਂਦੀਆਂ ਪਾਣੀ ਤੋਂ? ਉਹਦੇ ਵਿੱਚ ਹੀ ਛਾਲਾਂ ਮਾਰਦੀਆਂ। ਕਹਿੰਦੇ ਮਨਾ, ਤੂੰ ਜਿੰਨੀਆਂ ਮਰਜ਼ੀ ਪਾੜੀਆਂ ਮਾਰ ਲਾ, ਤੂੰ ਕਦੀ ਇਸ ਸੰਸਾਰ ਦੇ ਬੰਨਣ ਤੋਂ ਬਾਹਰ ਨਹੀਂ ਹੋ ਸਕਦਾ ਜੇ ਤੂੰ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਲਹਿਰੀ ਦਾ ਭਾਵ ਕੀ? ਕਿ ਸੰਸਾਰ ਦੇ ਬੰਧਨਾਂ ਵਿੱਚ ਹੀ ਭੁੜਕੀ ਜਾਂਦਾ, ਸੰਸਾਰ ਦੇ ਬੰਧਨ ਦੀਆਂ ਗੱਲਾਂ ਕਰਦਾ ਗੁਰੂ ਗ੍ਰੰਥ ਸਾਹਿਬ ਚਰਨਾਂ ਵਿੱਚ ਬੈਠਾ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਹੰਕਾਰ। ਕਹਿੰਦਾ ਇਹਦੇ ਮਨ ਚ ਮਲੀਨਤਾ ਬੜੀ ਹੈ, ਹੰਕਾਰ ਹੀ ਬੜਾ ਆ। ਠੀਕ ਹੈ, ਫਿਰ ਕੀ ਕਹਿਣ ਲੱਗੇ? ਸ਼ਬਦੇ ਸਾਧ ਨਯਾ ਵਈ। ਸ਼ਬਦੇ ਕਿਹਨੂੰ ਕਹਿੰਦੇ? ਉਪਦੇਸ਼ ਨੂੰ। ਕਹਿੰਦੇ ਇਹੋ ਜਿਹੀ ਬਿਰਤੀ ਵਾਲਾ ਬੰਦਾ ਜਿੰਨੀ ਮਰਜ਼ੀ ਗੁਰਬਾਣੀ ਪੜ੍ਹ ਲਵੇ, ਜਿੰਨੇ ਮਰਜ਼ੀ ਪਾਠ ਕਰ ਲਵੇ, ਸ਼ਬਦੇ ਸਾਧ ਨਾ ਆਵਈ, ਉਹਨੂੰ ਕਦੇ ਵੀ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ। ਸ਼ਬਦੇ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ। ਹੁਣ ਧਿਆਨ ਦੇਣਾ, ਦੋ ਗੱਲਾਂ ਆਈਆਂ ਇੱਥੇ। ਪਹਿਲਾਂ ਸਾਡਾ ਪਿਆਰ ਪੈਂਦਾ ਸ਼ਬਦ ਨਾਲ, ਸ਼ਬਦ ਦਾ ਭਾਵ ਉਪਦੇਸ਼ ਨਾਲ, ਗੁਰਬਾਣੀ ਨਾਲ। ਪਹਿਲਾਂ ਸਾਡਾ ਪਿਆਰ ਪੈਂਦਾ ਗੁਰਬਾਣੀ ਨਾਲ, ਜਦੋਂ ਗੁਰਬਾਣੀ ਦਾ ਪਿਆਰ ਪੈਂਦਾ, ਗੁਰਬਾਣੀ ਦੀ ਵਿਚਾਰ ਚੱਲਦੀ ਆ, ਤਾਂ ਫਿਰ ਸਾਡੇ ਹਿਰਦੇ ਚ ਨਾਮ ਨਾਲ ਪਿਆਰ ਪੈਂਦਾ। ਠੀਕ ਹੈ ਵੀ, ਇਹ ਦੋ ਜਣੇ ਨੇ। ਗੁਰੂ ਨਾਲ ਲੜ ਲੱਗਣਾ, ਅਸੀਂ ਗੁਰੂ ਦੇ ਲੜ ਲੱਗਣਾ ਕਾਹਦੇ ਲਈ ਹੈ? ਅਸੀਂ ਗੁਰੂ ਕੋਲੋਂ ਗੁਰ ਲੈਣਾ, ਗੁਰੂ ਕੋਲੋਂ ਗੁਰ ਲੈਣਾ, ਜੁਗਤੀ ਲੈਣੀ, ਟਕਨੀਕ ਲੈਣੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਵੀ ਟਕਨੀਕ ਦਿਓ, ਜਿਹਦੇ ਨਾਲ ਆਪਣੇ ਮਨ ਨੂੰ ਧੋ ਕੇ ਸਾਫ਼ ਕਰਕੇ ਅਸੀਂ ਆਪਣੀ ਪਛਾਣ ਕਰ ਸਕਦੇ ਹਾਂ। ਉਹ ਸਾਨੂੰ ਜੁਗਤੀ ਦੇ ਦਿਓ, ਟਕਨੀਕ ਦੇ ਦਿਓ। ਕਿਹਦੇ ਕੋਲ ਮਿਲਣੀ ਹੈ? ਗੁਰੂ ਗ੍ਰੰਥ ਸਾਹਿਬ ਜੀ ਕੋਲ ਮਿਲਣੀ। ਸੋ ਕੀ ਕਹਿਣ ਲੱਗੇ? ਤਾਂ ਕੋਈ ਦੋਨੋਂ ਗੱਲਾਂ ਆ ਗਈਆਂ। ਕੀ ਆਇਆ? ਸ਼ਬਦ ਸਾਧ ਨਾ ਆਇਓ, ਪਹਿਲਾਂ ਸ਼ਬਦ ਆ ਗਿਆ, ਸ਼ਬਦ ਉਪਦੇਸ਼ ਆ। ਕਹਿੰਦੇ ਜਿਸ ਬੰਦੇ ਨੂੰ ਗੁਰਬਾਣੀ ਦਾ ਹੀ ਸਵਾਦ ਨਹੀਂ ਆਇਆ, ਜਿਸ ਬੰਦੇ ਨੂੰ ਗੁਰਬਾਣੀ ਦਾ ਹੀ ਸਵਾਦ ਨਹੀਂ ਆ, ਜਿਹਦੇ ਅੰਦਰ ਗੁਰਬਾਣੀ ਦੀ ਵਿਚਾਰ ਨਹੀਂ ਚੱਲੀ, ਕਹਿੰਦੇ ਉਹਦੀ ਅਗਲੀ ਗੱਲ ਕੀ ਬਣਨੀ ਹੈ? ਨਾਮ ਨਾਲ ਲੱਗੇ ਪਿਆਰ। ਕਹਿੰਦੇ ਉਹਦਾ ਕਦੀ ਹਿਰਦੇ 'ਚ ਨਾਮ ਨਾਲ ਪਿਆਰ ਨਹੀਂ ਪੈਦਾ, ਉਹਦੀ ਕਦੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋ ਸਕਦਾ। ਹੁਣ ਅਗਲੀ ਗੱਲ ਪੜ੍ਹਿਓ ਧਿਆਨ ਨਾਲ, ਵਾਕੀ ਲਿਖਿਓ ਗੁਰੂ ਸਾਹਿਬ ਨੂੰ ਕੀ ਕਹਿੰਦੇ? ਕਹਿੰਦੇ ਸੇਵਾ ਥਾਏ ਨਾ ਪਵੇ ਦਿਸਕੀ। ਦੇਖੋ ਕਿੱਡੀ ਵੱਡੀ ਗੱਲ ਕਹੀ ਜੇ ਇੱਥੇ। ਜਿਹੜਾ ਆਪਾਂ ਨਾ ਆਉਂਦੇ ਹਾਂ ਗੁਰੂ ਘਰ, ਤਾਂ ਕਿ ਬੜੀ ਸੇਵਾ ਕਰਦੇ ਹਾਂ। ਕੋਈ ਸੱਜਣ ਕਹਿੰਦਾ ਜੀ ਮੈਂ ਤਾਂ 24 ਘੰਟੇ ਗੁਰੂ ਘਰ ਰਹਿੰਦਾ, ਮੈਂ ਸੇਵਾ ਕਰਦਾ, ਜੋੜੇ ਝਾੜਦਾ, ਮੈਂ ਉੱਥੇ ਝਾੜੂ ਮਾਰਦਾ, ਮੈਂ ਉੱਥੇ ਦੁੱਧ ਦੀ ਸੇਵਾ ਕੀਤੀ, ਮੈਂ ਚਾਹ ਦੀ ਸੇਵਾ ਕੀਤੀ, ਮੈਂ ਲੰਗਰ ਦੀ ਸੇਵਾ ਕੀਤੀ, ਕੋਈ ਵੀ ਆਪਾਂ ਜਿਹੜੀ ਸੇਵਾ ਕਰਦੇ। ਪਰ ਗੁਰੂ ਸਾਹਿਬ ਨੂੰ ਕੀ ਕਹਿੰਦੇ ਆ? ਕਹਿੰਦੇ ਤੂੰ ਸੇਵਾ ਕੀਤੀ, ਕੋਈ ਸ਼ੱਕ ਨਹੀਂ, ਪਰ ਗੁਰੂ ਦੇ ਚਰਨਾਂ ਤੋਂ, ਗੁਰੂ ਦੀ ਬਾਣੀ ਤੋਂ ਦੂਰ ਹੋ ਕੇ ਸੇਵਾ ਕੀਤੀ। ਦੂਰ ਹੋ ਕੇ ਕਿੱਦਾਂ? ਕਿ ਤੇਰੀ ਮਨ ਬਿਰਤੀ, ਜਦੋਂ ਸੇਵਾ ਕਰਨ ਡਿਆ ਸਾਂ, ਤੇਰੀ ਮਨ ਬਿਰਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਲੈਣ ਲਈ ਨਹੀਂ ਸੀ, ਤੇਰੀ ਤਾਂ ਉਹ ਮਨ ਬਿਰਤੀ ਸੇਵਾ ਕਰਨ ਦੀ ਝੂਠੀ ਦਾਤ ਲੈਣ ਲਈ ਸੀ, ਕੋਈ ਝੂਠਾ ਸੰਸਾਰ ਦਾ ਕੰਮ ਕਰਾਉਣ ਲਈ ਸੀਗੀ ਮਨ ਬਿਰਤੀ। ਤੇ ਕਹਿੰਦੇ ਫਿਰ ਸੇਵਾ ਥਾਏ ਨਾ ਪਵੇ ਤਸਕੀ। ਕਹਿੰਦੇ ਉਹਨਾਂ ਦੀ ਕੀਤੀ ਸੇਵਾ ਕਦੀ ਕਬੂਲ ਨਹੀਂ ਹੁੰਦੀ। ਕਹਿੰਦਾ ਕਿਉਂ? ਖੱਪ ਖੱਪ ਹੋਏ ਖੁਆਰ। ਕਹਿੰਦੇ ਫਿਰ ਉਹ ਖੱਪਦੇ ਆ, ਤੇ ਖੱਜਲ ਖੁਆਰੀ ਉਹਨਾਂ ਦੀ ਪੱਕੀ ਆ। ਕਿਹਨਾਂ ਦੀ? ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ। ਫਿਰ ਅੱਗੇ ਜਾ ਕੇ ਦੇਖੋ ਕੀ ਕਹਿ ਦਿੱਤਾ, ਅੱਗੇ ਜਾ ਕੇ ਹੋਰ ਬੜੀ ਵੱਡੀ ਗੱਲ ਕਹੀ ਗੁਰੂ ਜੀ ਨੇ। ਕਹਿੰਦੇ ਨਾਨਕ ਸੇਵਕ ਸੋਈ ਆਖੀਏ, ਜੋ ਸਿਰ ਧਰੇ ਉਤਾਰ। ਦੇਖੋ ਕਿੱਡੀ ਸੋਹਣੀ ਗੱਲ ਕਹੀ ਹੈ ਇੱਥੇ। ਆਂਦਾ ਸੇਵਕ ਕੌਣ ਆ? ਦੇਖੋ ਸੇਵਕ ਦੀ ਨਿਸ਼ਾਨੀ ਦੱਸੀ, ਸੇਵਕ ਕੌਣ ਆ? ਇਹ ਨਹੀਂ ਕਿ ਆਪਾਂ ਰੋਜ਼ ਗੁਰੂ ਘਰ ਆਉਣ ਲੱਗ ਪਏ ਹਾਂ ਤੇ ਆਪਾਂ ਬਾਣੀ ਪੜ੍ਹਦੇ ਹਾਂ ਤੇ ਆਪਾਂ ਰੋਜ਼ ਗੁਰੂ ਘਰ ਆ ਕੇ ਮੈਂ 10 ਘੰਟੇ 6 ਘੰਟੇ ਬਹਿਣਾ ਤੇ ਮੈਂ ਸੇਵਕ ਬਣ ਗਿਆ। ਜੀ ਨਹੀਂ, ਸੇਵਕ ਦੀ ਨਿਸ਼ਾਨੀ ਹੈ। ਕਹਿੰਦੇ ਕਿ ਨਾਨਕ ਸੇਵਕ ਸੋਈ ਆਖੀਏ, ਨਾਨਕ ਦਾ ਭਾਵ ਗੁਰੂ ਸਾਹਿਬ ਨੂੰ ਕਹਿ ਰਹੇ। ਕੀ ਕਹਿ ਰਿਹਾ? ਕਹਿੰਦੇ ਸੇਵਕ ਉਹ ਆ ਜੋ ਸਿਰ ਧਰੇ ਉਤਾਰ ਸਿਰ ਦਾ ਭਾਵ ਕੀ ਆ ਸਿਰ ਉਤਾਰ ਕੇ ਕੱਟ ਕੇ ਨਹੀਂ ਦੇ ਦੇਣਾ ਤੁਸੀਂ ਕਿਤੇ ਨਹੀਂ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ ਸਿਰ ਦਾ ਭਾਵ ਹੈ ਕਿ ਜਿਹਦੇ ਨਾਲ ਸਾਡਾ ਸਿਰ ਉੱਚਾ ਉੱਠਦਾ ਸਾਡੇ ਅੰਦਰ ਹੋਮੇ ਆ ਸਾਡਾ ਸਿਰ ਉੱਠਦਾ ਹੈ ਨਾ ਕਿਸੇ ਵੇਲੇ ਆਪਾਂ ਗੁਰੂ ਘਰ ਜਾਂਦੇ ਹਾਂ ਧਿਆਨ ਦੇਣਾ ਆਪ ਜੀ ਗੁਰੂ ਘਰ ਆਉਂਦਾ ਰਿਹਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਆਉਂਦਾ ਰਿਹਾ ਕੋਈ ਕੰਮ ਨਹੀਂ ਬਣਿਆ ਤੇ ਤੁਰ ਪਿਆ ਤੇ ਕਿਸੇ ਸੱਜਣ ਨੂੰ ਕਹਿੰਦਾ ਤੂੰ ਤੇ ਮੇਰਾ ਸਿਰ ਹੀ ਨੀਵਾਂ ਕਰਤਾ ਕਹਿੰਦਾ ਕਿਹੜੀ ਗੱਲ ਨਾ ਤੂੰ ਤੇ ਮੈਨੂੰ ਕਹਿੰਦਾ ਸੀ ਤੂੰ ਸਵਾ ਮਹੀਨਾ ਗੁਰੂ ਘਰ ਜਾ ਤੇ ਗੁਰੂ ਨਾਲ ਜੁੜ ਕੇ ਵੇਖ ਲੈ ਜੇ ਤੇਰੇ ਨਾਲ ਲਹਿਰਾਂ ਬਹਿਰਾਂ ਲੱਗ ਜਾਣਗੀ ਤੇ ਕਹਿੰਦੀ ਤੂੰ ਤੇ ਮੇਰਾ ਸਿਰ ਹੀ ਨੀਵਾਂ ਕਰਤਾ ਇਹਦਾ ਮਤਲਬ ਕੀ ਹੈ ਉਹ ਝੂਠੀ ਦਾਤ ਲੈ ਕੇ ਸਿਰ ਉੱਚਾ ਕਰਨਾ ਚਾਹੁੰਦਾ ਸੀ ਝੂਠੀਆਂ ਦਾਤਾਂ ਤੋਂ ਪਰਾਂ ਹੋ ਜਾਓ ਆਪਣਾ ਸਿਰ ਉਤਾਰ ਕੇ ਬਾਣੀ ਚ ਪੜੋ ਹੋਰ ਪੰਗਤੀ ਆਉਂਦੀ ਹੈ 646 ਅੰਗ ਤੇ ਪੜ ਲਿਓ ਗੁਰੂ ਜੀ ਨੇ ਕੀ ਲਿਖਤਾ ਕੀ ਕਹਿੰਦੇ ਕਹਿੰਦੇ ਸਤਿਗੁਰ ਅੱਗੇ ਢਹਿ ਪਓ ਸਤਿਗੁਰ ਅੱਗੇ ਢਹਿ ਪਾਓ ਸਭ ਕੁਛ ਜਾਣੇ ਜਾਣ ਕਹਿੰਦੇ ਇੱਕ ਕੰਮ ਕਰ ਵੀ ਤੂੰ ਜਦੋਂ ਗੁਰੂ ਚਰਨਾਂ 'ਚ ਜਾਣਾ ਨਾ ਉਦੋਂ ਗੁਰੂ ਚਰਨਾਂ 'ਚ ਅੱਗੇ ਢਹਿ ਪਓ ਢਹਿਣ ਦਾ ਮਤਲਬ ਕੀ ਹੈ ਢਹਿਣ ਦਾ ਮਤਲਬ ਕੀ ਹੈ ਢਹਿੰਦਾ ਕੌਣ ਆ ਇੱਕ ਭਲਵਾਨ ਦੋ ਭਲਵਾਨ ਕੁਸ਼ਤੀ ਲੜਨ ਡਏ ਆ ਠੀਕ ਹੈ ਵੀ ਢੱਠਾ ਕੌਣ ਆ ਜਿਹਦੇ ਕੋਲ ਤਾਕਤ ਨਹੀਂ ਤੇ ਗੁਰੂ ਜੀ ਕਹਿੰਦੇ ਸਤਿਗੁਰ ਅੱਗੇ ਢਹਿ ਪਾਓ ਇਹਦਾ ਮਤਲਬ ਜਦੋਂ ਗੁਰੂ ਚਰਨਾਂ 'ਚ ਜਾਣਾ ਨਾ ਬਾਣੀ ਪੜ੍ਹਦਾ ਮੱਥਾ ਟੇਕਦਾ ਹੈ ਤੇ ਗੁਰੂ ਨੂੰ ਕਹੋ ਕਿ ਮੇਰੇ ਕੋਲ ਆਪਣੀ ਤਾਕਤ ਕੋਈ ਨਹੀਂ ਹੈ ਸਤਿਗੁਰ ਅੱਗੇ ਢਹਿ ਪਾਓ ਕਹਿੰਦਾ ਕਿਉਂ ਢਵਾਂ ਕਹਿੰਦਾ ਕਿਉਂਕਿ ਸਭ ਕੁਛ ਜਾਣੇ ਜਾਣ ਤੇਰੀ ਆਪਣੀ ਤਾਕਤ ਤੇਰੀ ਆਪਣੀ ਬੇਨਤੀ ਕੁਛ ਨਹੀਂ ਕਰ ਸਕਦੀ ਕਿਉਂਕਿ ਆਪ ਜੀ ਨੂੰ ਦੱਸਿਆ ਸੀ ਇੱਕ ਹੁਕਮ ਆ ਇੱਕ ਰਜ਼ਾ ਆ ਹੁਕਮ 'ਚ ਸਾਰੀ ਦੁਨੀਆ ਹੀ ਹੈ 84 ਲੱਖ ਜੂਨ ਹੁਕਮ 'ਚ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮ 'ਚ ਸਾਰੇ ਹੀ ਨੇ ਪਰ ਗੁਰੂ ਨੂੰ ਪਿਆਰੀ ਸੱਸ ਨਹੀਂ ਉਹ ਤਰਦਾ ਕੌਣ ਆ ਗੁਰੂ ਦੇ ਚਰਨਾਂ ਨਾਲ ਜੁੜਦਾ ਕੌਣ ਆ ਜਿਹੜਾ ਰਜ਼ਾ 'ਚ ਆ ਜਾਂਦਾ ਹੁਕਮ 'ਚ ਸਾਰੇ ਹੀ ਹੈ ਐਵੇਂ ਨਾ ਭੁਲੇਖੇ 'ਚ ਪੈ ਜਾਓ ਕੁੱਤਾ ਵੀ ਹੁਕਮ 'ਚ ਜੇ ਡੰਗਰ ਹੁਕਮ 'ਚ ਜੇ ਤੁਸੀਂ ਕਈ ਵਾਰੀ ਨਾ ਬੇਨਤੀ ਕਰਦੇ ਹੋ ਗੁਰੂ ਚਰਨਾਂ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਮੇਰਾ ਮੁੰਡਾ ਇੰਟਰਵਿਊ ਦੇਣ ਗਿਆ ਤੇ ਪਾਸ ਹੋ ਜਾਏ ਇਹ ਤੁਸੀਂ ਰਜ਼ਾ ਤੋਂ ਬਾਹਰ ਹੋ ਠੀਕ ਹੈ ਪਾਸ ਹੋਣਾ ਨਾ ਹੋਣਾ ਕਿੱਥੇ ਪਹੁੰਚਾਉਣਾ ਇਹ ਹੁਕਮ ਆ ਕਿਹੜੇ ਵੇਲੇ ਪਰਮਾਤਮਾ ਨੇ ਨੀਚੋਂ ਊਚ ਕਰੇ ਮੇਰਾ ਗੋਬਿੰਦ ਇਹੋ ਜਿਹੀ ਕੋਈ ਗੱਲ ਨਹੀਂ ਇਹ ਭੁਲੇਖਾ ਜੇ ਜਿੱਥੇ ਰੱਬ ਨੇ ਪਹੁੰਚਾਉਣਾ ਨਾ ਗੁਰੂ ਰੂਪ ਪਿਆਰੀ ਸਤ ਸੰਗਤ ਜੀ ਉਹ ਰਾਤ ਸੁੱਤਿਆਂ ਨੂੰ ਜਗਾ ਕੇ ਰੱਬ ਰਾਜੇ ਮਹਾਰਾਜੇ ਬਣਾ ਦਿੰਦਾ ਕਿ ਉਹਦੀ ਖੇਡ ਆ ਇਸ ਪਾਸੇ ਨਹੀਂ ਭੱਜਣਾ ਕੀ ਕਰਨਾ ਕਿ ਤੁਸੀਂ ਬੇਨਤੀ ਕਰਨੀ ਸੀਗੀ ਵੀ ਉਹ ਪਾਸ ਹੋਵੇ ਚਾਹੇ ਨਾ ਹੋਵੇ ਇਹ ਕਾਲਪੁਰਖ ਤੇਰਾ ਹੁਕਮ ਹੈ ਪਰ ਕੀ ਹੈ ਮੇਰੇ ਤੇ ਕਿਰਪਾ ਰੱਖ ਕਿ ਮੈਂ ਰਜ਼ਾ 'ਚ ਰਵਾਂ ਜੇ ਉਹ ਫੇਲ ਵੀ ਹੋ ਜਾਵੇ ਤਾਂ ਮੈਨੂੰ ਕੋਈ ਪ੍ਰਭਾਵ ਨਹੀਂ ਤੁਹਾਨੂੰ ਦੁੱਖ ਮਿਲਣੇ ਆ ਹੁਕਮ ਆ ਉਸ ਦੁੱਖ 'ਚ ਰੋਵੋਗੇ ਹੁਕਮ ਹੈ ਰੋਈ ਜਾਓ ਕੋਈ ਪ੍ਰਵਾਹ ਨਹੀਂ ਪਰ ਉਸ ਦੁੱਖ ਵਿੱਚ ਖੁਸ਼ ਰਹਿ ਕੇ ਗੁਰੂ ਦੇ ਲੜ ਲੱਗ ਜਾਓ ਇਹ ਰਜ਼ਾ ਆ ਤੇ ਗੁਰੂ ਜੀ ਕਹਿੰਦੇ ਗੁਰੂ ਜੀ ਨੂੰ ਪਹਿਲੀ ਪੌੜੀ 'ਚ ਪੁੱਛਿਆ ਕਿਸੇ ਨੇ ਕਹਿੰਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਮੈਂ ਸਿਮਰਨ ਕਰਨਾ ਚਾਹੁੰਦਾ ਸਿਮਰਨ ਮੇਰੇ ਨੇ ਚੱਲਣਾ ਕਿਵੇਂ ਪਹਿਲੀ ਪੌੜੀ 'ਚ ਜਵਾਬ ਦਿੱਤਾ ਪਹਿਲੀ ਪੌੜੀ 'ਚ ਕੀ ਲਿਖਿਆ ਹੁਕਮ ਰਜਾਈ ਚੱਲਣਾ ਕਹਿੰਦਾ ਜਿੱਦਣ ਹੁਕਮ 'ਚ ਰਹਿੰਦਿਆਂ ਪਰਮਾਤਮਾ ਰਜ਼ਾ 'ਚ ਆ ਜਾਏਗਾ ਉਦਣ ਸਿਮਰਨ ਚੱਲਣਾ ਜੇ ਰਜ਼ਾ 'ਚ ਨਹੀਂ ਨਾ ਆਏਗਾ ਤੇ ਗੁਰੂ ਪਿਆਰਿਆ ਜਿੰਨਾ ਮਰਜ਼ੀ ਜ਼ੋਰ ਲਾ ਦੀ ਕਦੇ ਸਿਮਰਨ ਨਹੀਂ ਚੱਲਣਾ ਸੋ ਕੀ ਕਰਨਾ ਹੁਕਮ ਤੇ ਰਜ਼ਾ ਸਾਨੂੰ ਮਨੁੱਖੀ ਜੀਵਨ ਮਿਲਿਆ ਰਜ਼ਾ 'ਚ ਆਉਣ ਲਈ ਆਪ ਧਿਆਨ ਦਿਓ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀ ਕਿਹਾ ਕਹਿਣ ਲੱਗੇ ਉਲਾਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀ ਹੋਏ ਰਜ਼ਾ ਆ ਇਹ ਰਜ਼ਾ ਆ ਕਹਿੰਦੇ ਪਰਮਾਤਮਾ ਤੂੰ ਕੀ ਕਰ ਰਿਹਾ ਉਹ ਹੁਕਮ ਹੈ ਤੂੰ ਮੇਰੇ ਲਈ ਕੀ ਕਰ ਰਿਹਾ ਉਹ ਹੁਕਮ ਆ ਪਰ ਉਸ ਹੁਕਮ 'ਚ ਰਹਿ ਕੇ ਮੈਂ ਤੈਨੂੰ ਉਲਾਂਭਾ ਨਹੀਂ ਦੇ ਰਿਹਾ ਕਿ ਤੂੰ ਮੈਨੂੰ ਗਲਤ ਕਰ ਰਿਹਾ ਇਹ ਰਜ਼ਾ ਆ ਕਹਿੰਦੇ ਉਲਾਨੋ ਮੈਂ ਕਾਹੂ ਨਾ ਦਿਓ ਕਹਿੰਦੇ ਮੈਂ ਉਲਾਂਭਾ ਨਹੀਂ ਦੇ ਤੈਨੂੰ ਵੀ ਦੇ ਰਿਹਾ ਕਿ ਤੂੰ ਮੇਰੇ ਨਾਲ ਗਲਤ ਕਰ ਰਿਹਾ ਕਿਉਂ ਇਹ ਹੁਕਮ ਆ ਪਰ ਮਨ ਮੀਠ ਤੁਹਾਰੋ ਕੀ ਹੈ ਰਜ਼ਾ ਆ ਮੇਰੇ ਮਨ ਨੂੰ ਮਿੱਠਾ ਲੱਗ ਰਿਹਾ ਤੁਸੀਂ ਜੋ ਕਰ ਰਹੇ ਕਰੀ ਜਾਓ ਸੋ ਗੁਰੂ ਪਿਆਰਿਓ ਗੱਲ ਸਮਝਣੀ ਪੈਣੀ ਹੈ ਤਾਂ ਉਹਨਾਂ ਨੇ ਕਿਹਾ ਕਹਿੰਦੇ ਸਤਿਗੁਰ ਅੱਗੇ ਢਹਿ ਪਓ ਸਭ ਕੁਝ ਜਾਣੇ ਜਾਣ ਹੁਣ ਦੇਖੋ ਜਦੋਂ ਇਹਨੂੰ ਕਹਿੰਦਾ ਸਤਿਗੁਰ ਅੱਗੇ ਢਹਿ ਪਓ ਵੀ ਤੂੰ ਅੱਗੇ ਢਹਿ ਜਾ ਆਪਣੀ ਤਾਕਤ ਖਤਮ ਕਰ ਦੇ ਕਹਿੰਦਾ ਕਿਉਂ ਕਹਿੰਦਾ ਕਿਉਂਕਿ ਗੁਰੂ ਨੂੰ ਸਭ ਕੁਝ ਪਤਾ ਤੇਰੇ ਬਾਰੇ ਠੀਕ ਹੈ ਹੁਣ ਕੀ ਕਰ ਕਹਿੰਦਾ ਫਿਰ ਮੈਂ ਹੋਰ ਕੀ ਕਰ ਸਕਦਾ ਕਹਿੰਦੇ ਅਗਲਾ ਕੰਮ ਕਰ ਜਦੋਂ ਢਹਿਣਾ ਆ ਤੇ ਢਹਿਣਾ ਵੀ ਸੌਖਾ ਨਹੀਂ ਹੈ ਇਹ ਨਹੀਂ ਵੀ ਤੁਸੀਂ ਲੰਮੇ ਪੈ ਕੇ ਮੱਥਾ ਟੇਕਦਾ ਤੁਸੀਂ ਢਹਿ ਗਏ ਢਹਿਣਾ ਸੌਖਾ ਨਹੀਂ ਹੈ ਸੋ ਢਹਿਣਾ ਕਿਹਨੂੰ ਕਹਿੰਦੇ ਆ ਕਹਿੰਦੇ ਆਸਾ ਮਨਸਾ ਜਲਾਏ ਤੂੰ ਇਹਨੂੰ ਢਹਿਣਾ ਕਹਿੰਦੇ ਜੇ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਇਹਨੂੰ ਢਹਿਣਾ ਕਹਿੰਦੇ ਕਹਿੰਦੇ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਕਹਿੰਦੇ ਮਨ ਬਿਰਤੀ ਏਦਾਂ ਦੀ ਬਣਾ ਕਿ ਸਭ ਤੋਂ ਪਹਿਲਾਂ ਆਪਣੇ ਦਿਲ ਆਸਾਂ ਜਿਹੜੀਆਂ ਤੂੰ ਤ੍ਰਿਸ਼ਨਾਵਾਂ ਲੈ ਕੇ ਬੈਠਾ ਨਾ, ਤੇ ਇਹਨਾਂ ਕਰਕੇ ਤੇਰਾ ਮਨ ਦੀ ਮਨਸਾ ਕਿਹਨੂੰ ਕਹਿੰਦੇ? ਦੌੜ ਭੱਜ। ਜੇ ਸਾਡੇ ਮਨ ਚ ਆਸਾਂ ਤਾਂ ਹੀ ਮਨ ਦੀ ਦੌੜ ਭੱਜ, ਜੇ ਮਨ ਚ ਆਸ ਹੀ ਕੋਈ ਨਹੀਂ ਉਹਦੀ ਕੋਈ ਦੌੜ ਭੱਜ ਨਹੀਂ ਹੈ। ਇੱਕ ਬੰਦਾ ਸੰਸਾਰੀ ਆਸ ਮਗਰ ਲੱਗਾ ਦੌੜ ਭੱਜ ਕਰਦਾ, ਠੀਕ ਹੈ, ਕਿਵੇਂ ਦੌੜ ਭੱਜ ਗਈ? ਗੁਰੂ ਘਰ ਆਇਆ, ਸਿਰੇ ਪਾਠ ਕਰਨ ਲੱਗਿਆ ਤੇ ਮਨ ਚ ਆਸਾ ਸੀ ਵੀ ਮੇਰਾ ਮੁੰਡਾ ਪਾਸ ਹੋਣਾ ਚਾਹੀਦਾ, ਤੇ ਮਨ ਭਟਕਣ ਲੱਗ ਪਿਆ। ਕੀ ਕਹਿੰਦਾ? ਗੁਰੂ ਜੀ ਕਰ ਦਿਓ ਕਿਰਪਾ, ਫਿਰ ਮੁੰਡਾ ਹੀ ਪਾਸ ਕਰ ਦਿਓ। ਪਾਠ ਕਰਦਿਆਂ ਕਰਦਿਆਂ ਮਨ ਚ ਕੀ ਆਇਆ ਵੀ ਅੱਜ ਜਿਹੜੀ ਮੈਂ ਗੁਰਬਾਣੀ ਪੜ੍ਹਨ ਡਿਆ ਨਾ, ਗੁਰੂ ਕੋਲ ਤਾਕਤ ਹੈ, ਇਹਨੇ ਮੇਰਾ ਮੁੰਡਾ ਪਾਸ ਕਰ ਦੇਣਾ। ਇਹਦਾ ਮਤਲਬ ਇਹ ਮਨਸਾ ਆ, ਇਹ ਦੌੜ ਭੱਜਿਆ ਵੀ ਮੁੰਡਾ ਪਾਸ ਕਰ ਦੇਣਾ ਆਸਾ ਕਰਕੇ। ਤੇ ਜੇ ਆਸਾ ਨਾ ਹੁੰਦੀ ਤੇ ਮਨਸਾ ਹੋਣੀ ਨਹੀਂ ਸੀ, ਗੁਰਬਾਣੀ ਦੀ ਸਮਝ ਲੱਗ ਜਾਣੀ ਸੀ। ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਮਹਿਮਾਨ ਉਹਨਾਂ ਨੇ ਕਿਉਂ ਕਿਹਾ? ਗੁਰੂ ਸਾਹਿਬਾਂ ਨੇ, ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਪੰਕਤੀਆਂ ਨੇ, ਪਤਾ ਕੀ ਕਹਿਣ ਲੱਗੇ? ਕਹਿੰਦੇ ਗੱਲ ਸੁਣ, ਇਹੜੀਆਂ ਆਸਾਂ ਨਾ ਤੇਰੇ ਮਨ 'ਚ, ਇਹ ਤੂੰ ਜ਼ਿਆਦਾ ਦੇਰ ਰਹਿਣ ਕਰਕੇ ਆਪਣੇ ਮਨ 'ਚ ਰੱਖਦਾ ਵੀ ਯਾਰ ਮੇਰਾ ਮੁੰਡਾ ਪਾਸ ਹੋ ਜਾਏਗਾ, ਮੇਰੀ ਕੋਠੀ ਬਣ ਜਾਏ, ਉਹ ਮੇਰੀ ਜ਼ਮੀਨ ਦਾ ਝਗੜਾ ਚੱਲਦਾ ਪਿਆ, ਤੈਨੂੰ ਲੱਗਦਾ ਵੀ ਮੈਂ ਬਹੁਤ ਦੇਰ ਤੱਕ ਰਹਿਣਾ ਇੱਥੇ ਹੀ? ਕਹਿੰਦੇ ਉਹ ਗੱਲ ਸੁਣ, ਜਿਹੜਾ ਬੰਦਾ ਕਿਤੇ ਰਹਿਣ ਦੀ ਕੋਸ਼ਿਸ਼ ਕਰਦਾ ਉਹਦੇ ਮਨ 'ਚ ਆਸਾਂ ਜਾਗਦੀਆਂ ਨੇ। ਤੈਨੂੰ ਪਤਾ ਤੂੰ ਤੇ ਮਹਿਮਾਨ ਹੈ ਘੜੀ ਦਾ, ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਕਹਿੰਦੇ ਇਸ ਕਰਕੇ ਹੋਏ ਰਹੋ ਮਹਿਮਾਨ, ਆਪਣੇ ਆਪ ਨੂੰ ਮਹਿਮਾਨ ਸਮਝ, ਫਿਰ ਤੇਰੀਆਂ ਆਸਾਂ ਤੇ ਮਨਸਾ ਜਿਹੜੀਆਂ ਨੇ ਨਾ ਸਭ ਖਤਮ ਹੋ ਜਾਣਗੀਆਂ, ਹੈ ਨਾ। ਅਸੀਂ ਗੌਰ ਨਹੀਂ ਕੀਤੀ। ਅਸਲ 'ਚ ਪ੍ਰੋਬਲਮ ਪਤਾ ਕੀ ਹੈ? ਸਾਨੂੰ ਬਾਣੀ ਪੜ੍ਹਨੀ ਤੇ ਆਉਂਦੀ ਹੈ। ਕਹਿੰਦੇ ਨੇ ਭਾਈ ਗੋਪਾਲਾ ਜੀ ਨੂੰ ਜਦੋਂ ਗੁਰੂ ਸਾਹਿਬਾਂ ਨੇ ਕਿਹਾ, ਉਹ ਕਹਿੰਦਾ ਨਾ ਵੀ ਤਿੰਨ ਜਣੇ ਠਾ ਤੇ, ਕਹਿੰਦਾ ਜਾ ਸ਼ੁੱਧ ਬਾਣੀ ਪੜ੍ਹੇਗਾ, ਉਹ ਮੈਨੂੰ ਅੱਜ ਜਪਸ਼ ਦਾ ਪਾਠ ਸੁਣਾ ਦੇ। ਦੋ ਸਿੰਘਾਂ ਨੇ ਸੁਣਾਇਆ ਤੇ ਗੁਰੂ ਸਾਹਿਬਾਂ ਨੇ ਠਾਤਾ, ਕਹਿੰਦੇ ਉੱਠ ਜਾਓ, ਪੰਜਵੀਂ ਪੌੜੀ ਤੋਂ ਉਠਾਤਾ। ਭਾਈ ਗੋਪਾਲਾ ਜੀ ਕਹਿੰਦੇ ਨੇ ਕਿ ਜਦੋਂ ਪਾਠ ਕਰਨ ਲੱਗੇ ਨਾ ਜਪਸ਼ ਸਾਹਿਬ ਦਾ, ਤੇ ਬਿਲਕੁਲ ਜੁੜ ਕੇ ਕਰਨ ਰਹੇ ਸਨ, ਤੇ ਕਰਦਿਆਂ ਕਰਦਿਆਂ ਨਾ ਉਹ ਪੰਜਵੀਂ ਪੌੜੀ ਕ੍ਰੋਸ ਕਰਕੇ ਜਦੋਂ ਨਾ, ਤੇ ਗੁਰੂ ਸਾਹਿਬਾਂ ਨੇ ਕੁਛ ਨਹੀਂ ਕਿਹਾ, ਤੇ ਉਹਨੂੰ ਮਹਿਸੂਸ ਹੋਣ ਲੱਗ ਪਿਆ ਕਿ ਮੈਂ ਸ਼ੁੱਧ ਪੜ੍ਹ ਲਿਆ। ਤੇ ਕਹਿੰਦੇ ਨੇ ਗੁਰੂ ਸਾਹਿਬਾਂ ਆਪਣੇ ਸਿੰਘਾਸਨ ਤੋਂ ਉੱਠ ਕੇ ਨਾ ਥੱਲੇ ਆ ਗਏ। ਜਦੋਂ ਥੱਲੇ ਆ ਗਏ ਨਾ, ਆਰਾਮ ਨਾਲ ਬਹਿ ਗਏ। ਹੁਣ ਉਹ ਜਿਹੜਾ ਗੋਪਾਲਾ ਸੀ ਨਾ, ਪਾਠ ਕਰਦਿਆਂ ਕਰਦਿਆਂ ਜਦੋਂ ਉਹ 26ਵੀਂ 27ਵੀਂ ਪੌੜੀ ਤੇ ਗਿਆ ਨਾ, ਤੇ ਮਨ ਵਿੱਚ ਕੀ ਆਇਆ ਵੀ ਗੁਰੂ ਸਾਹਿਬਾਂ ਨੇ ਕਿਰਪਾ ਕਰ ਦੇਣਾ, ਉਹ ਚਾਰ ਘੋੜੇ ਨਵੇਂ ਆਏ, ਇੱਕ ਘੋੜਾ ਕਿਤੇ ਮੈਨੂੰ ਦੇ ਦੇਣ। ਜਦੋਂ ਮਨ 'ਚ ਆਇਆ ਨਾ ਮੈਨੂੰ ਘੋੜਾ ਇੱਕ ਦੇ ਦੇਣ, ਤੇ ਗੁਰੂ ਸਾਹਿਬਾਂ ਕੀ ਕਹਿੰਦੇ? ਜਦੋਂ ਸਮਾਪਤੀ ਹੋ, ਧਿਆਨ ਦਿਓ ਇੱਥੇ, ਹੁਣ ਗੁਰੂ ਸਾਹਿਬਾਂ ਨੇ ਉਹਨੂੰ ਇਹ ਨਹੀਂ ਕਿਹਾ ਕਿ ਤੂੰ ਉੱਠ ਜਾ, ਹੁਣ ਤੂੰ ਬਾਣੀ ਸ਼ੁੱਧ ਨਹੀਂ ਪੜ੍ਹਨ ਰਿਹਾ, ਪੂਰਾ ਜਪਜ ਦਾ ਪਾਠ ਸੁਣਿਆ। ਇਹਦਾ ਮਤਲਬ ਪੂਰਾ ਪਾਠ ਉਹਨੇ ਸ਼ੁੱਧ ਪੜ੍ਹਿਆ, ਪਰ ਆਖਿਰ ਵਿੱਚ ਗੁਰੂ ਸਾਹਿਬਾਂ ਨੇ ਕੀ ਕਿਹਾ? ਕਹਿੰਦੇ ਗੋਪਾਲਿਆ, ਬਾਣੀ ਤੇ ਸ਼ੁੱਧ ਪੜ੍ਹੀ ਹੈ ਤੂੰ, ਬੜੀ ਸ਼ੁੱਧ ਆ, ਪਰ ਮਨ ਸ਼ੁੱਧ ਨਹੀਂ ਸੀ। ਕਹਿੰਦਾ ਕਿਹੜੀ ਗੱਲੋਂ? ਕਹਿੰਦੇ ਉਹ ਭਾਈ, ਤੂੰ ਬਾਣੀ ਪੜ੍ਹਦਾ ਸੀ ਤੇ ਮੈਂ ਆਸਣ ਤੋਂ ਉੱਠ ਕੇ ਆ ਗਿਆ ਸੀ ਕਿ ਅੱਜ ਮੈਂ ਗੋਪਾਲਾ ਬਣ ਜਾਣਾ ਤੇ ਇਹਨੂੰ ਗੁਰੂ ਬਣਾ ਦੇਣਾ। ਕਿਹੜੀ ਗੱਲੋਂ? ਵੀ ਇਹ ਬਾਣੀ ਸ਼ੁੱਧ ਪੜ੍ਹਨ ਰਿਹਾ। ਹੁਣ ਆਪ ਇੱਥੇ ਨਿਗਾਹ ਮਾਰੋ ਧਿਆਨ ਨਾਲ, ਜਪਜੀ ਸਾਹਿਬ ਦਾ ਪਾਠ ਉਹਨੇ ਪੂਰਾ ਸ਼ੁੱਧ ਪੜ੍ਹਿਆ, ਪਰ ਕੀ ਹੈ? ਮਨ ਪ੍ਰਤੀ ਗੁਰੂ ਚਰਨਾਂ ਤੋਂ ਹਟ ਗਈ ਤੇ ਗੁਰੂ ਸਾਹਿਬਾਂ ਨੇ ਕਿਹਾ ਤੂੰ ਸ਼ੁੱਧ ਨਹੀਂ ਪੜ੍ਹੀ। ਇਹਦਾ ਮਤਲਬ ਅੱਖਰ ਜੋੜ ਲੈਣਾ ਹੀ ਸ਼ੁੱਧ ਨਹੀਂ ਹੈ ਜੇ ਸਾਡੀ ਮਨ ਪ੍ਰਤੀ ਗੁਰੂ ਚਰਨਾਂ ਦੇ ਨਾਲ ਨਹੀਂ ਜੁੜਦੀ। ਸਾਡੀ ਮਨ ਪ੍ਰਤੀ ਗੁਰੂ ਨਾਲ ਜੋੜਨੀ ਹੈ ਕਿਹੜੀ? ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਿਹਾ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਿਹਾ। ਕਹਿੰਦੇ ਭਾਈ ਗੱਲ ਸੁਣ, ਇਸ ਜੱਗ ਤੇ ਆਇਆ ਤੂੰ ਕੇਵਲ ਤਾਂ ਕੇਵਲ ਲੈਣ ਕੇ ਆਇਆ, ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ। ਆਹ ਦਾਤ ਅਸੀਂ ਸਮਝਣੀ ਸੀਗੀ, ਇੱਥੇ ਮਨ ਬਿਰਤੀ ਟਿਕਾਉਣੀ ਸੀ, ਇੱਥੇ ਦੀ ਟਿਕਾਈ ਤਾਂ ਅਸੀਂ ਪਾਣੀ ਪੜ੍ਹ ਰਹੇ ਹਾਂ, ਤੇ ਪੜ੍ਹਦਿਆਂ ਪੜ੍ਹਦਿਆਂ ਸਾਡੀ ਜਿਹੜੀ ਮਨ ਬਿਰਤੀ ਹੈ ਸੰਸਾਰ ਨਾਲ ਜੁੜ ਜਾਂਦੀ ਹੈ। ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਉਹ ਸ਼ੁੱਧਤਾ ਨਹੀਂ ਹੈ। ਵਿਚਾਰ ਕੇ ਦੇਖੋ ਆਪ ਹਰ ਚੀਜ਼ ਨੂੰ, ਜਿਵੇਂ ਜਿਵੇਂ ਵਿਚਾਰੋਗੇ ਆਪ ਜੀ ਨੂੰ ਆਨੰਦ ਆਊਗਾ, ਆਨੰਦ ਦੀ ਪ੍ਰਾਪਤੀ ਹੋਊਗੀ। ਸੋ ਵੱਡਿਆਂ ਭਾਗਾਂ ਵਾਲਿਓ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਕੁਝ ਗਿਣਤੀਆਂ ਮਿਣਤੀਆਂ ਦੀ ਲੋੜ ਨਹੀਂ ਹੈ, ਐਵੇਂ ਨਾ ਭੁਲੇਖੇ 'ਚ ਪੈ ਜਾਓ ਕਿਤੇ। ਬੜੇ ਪਿਆਰ ਨਾਲ ਪੜ੍ਹੋ, ਜਿੰਨੇ ਕੁ ਪਿਆਰ ਨਾਲ ਪੜ੍ਹੋ, ਜਿੰਨੀ ਪੜ੍ਹੀ ਆ ਨਾ ਤੁਸੀਂ ਦੀ ਵਿਚਾਰ ਕਰਕੇ ਉੱਥੇ ਅਮਲ ਕਰਕੇ ਦੇਖੋ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰ ਲਓ। ਗੁਰੂ ਗ੍ਰੰਥ ਸਾਹਿਬ ਇੱਕੋ ਗੱਲ ਹੀ ਕਹਿੰਦੇ, ਕਿਹੜੀ ਕਹਿੰਦੇ ਆ? ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ, ਆਹ ਗੱਲ ਕਹਿੰਦੇ। ਕਹਿੰਦੇ ਕਲਯੁੱਗ ਦਾ ਸਮਾਂ ਇਹ 'ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਮਨਾ ਤੇਰੀ ਦਰਗਾਹ ਦੇ ਵਿੱਚ ਸੋਭਾ ਨਹੀਂ ਹੋਣੀ, ਤੈਨੂੰ ਕਿਸੇ ਟੇਮ ਨਹੀਂ ਮਾਰਨੀ। ਸੋ ਤੁਹਾਡਾ ਫਰਜ਼ ਬਣਦਾ ਵੀ ਸਵੇਰੇ ਉੱਠੋ, ਬੜੇ ਆਰਾਮ ਨਾਲ ਗੁਰਬਾਣੀ ਪੜ੍ਹੋ, ਪੰਜਾਬ ਬਣਦਾ ਪਾਠ ਆਰਾਮ ਨਾਲ ਕਰੋ, ਕਾਲੇ ਪੈ ਕੇ ਨਾ ਕਰੋ, ਠੀਕ ਹੈ, ਔਰ ਟਾਈਮ ਦੀ ਫਿਕਸੇਸ਼ਨ ਨਾ ਕਰਕੇ ਕਰੋ, ਆਰਾਮ ਨਾਲ ਕਰੋ, ਔਰ ਕੋਸ਼ਿਸ਼ ਕਰੋ ਕਿ ਮੈਨੂੰ ਗੁਰੂ ਸਾਹਿਬਾਨ ਨੂੰ ਪਹਿਲਾਂ ਤੇ ਮਨ ਦੇ ਦਿਓ, ਤੇ ਇਹ ਮਨ ਵਿੱਚ ਧਾਰ ਕੇ ਬਾਣੀ ਪੜ੍ਹੋ ਵੀ ਮੈਂ ਜਿਹੜੀ ਬਾਣੀ ਪੜ੍ਹਨ ਲੱਗਾ ਹੈ ਇਹ ਗੁਰਬਾਣੀ ਪੜ੍ਹਨ ਦੀ ਤਾਕਤ ਮੇਰੀ ਨਹੀਂ ਹੈ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵਣ ਕਰਨ ਲੱਗਾ ਹੈ, ਮੈਂ ਪੜ੍ਹਨ ਨਹੀਂ ਲੱਗਾ, ਠੀਕ ਆ, ਪੜ੍ਹਨ ਨਹੀਂ ਲੱਗਾ, ਮੈਂ ਤਾਂ ਸਰਵਣ ਕਰਨ ਲੱਗਾ। ਜਦੋਂ ਤੁਸੀਂ ਕਹੋ ਨਾ ਮੈਂ ਸਰਵਣ ਕਰਨ ਲੱਗਾ, ਤੁਹਾਡੀ ਬਿਰਤੀ ਹੋਰ ਹੋ ਜਾਏਗੀ, ਠੀਕ ਹੈ, ਤੇ ਤੁਹਾਡੀ ਬਿਰਤੀ ਕੀ ਕਰੇਗੀ, ਫਿਰ ਸਮਝੇਗੀ ਗੁਰਬਾਣੀ ਨੂੰ। ਜਦੋਂ ਤੁਸੀਂ ਕਹਿੰਦੇ ਮੈਂ ਪੜ੍ਹਨ ਲੱਗਾ, ਉਦੋਂ ਮਨ ਬਿਰਤੀ ਹੋਰ ਹੋ ਜਾਂਦੀ, ਕੀ ਕਹੋ ਮੈਂ ਸਰਵਣ ਕਰਨ ਲੱਗਾ। ਜਦੋਂ ਤੁਸੀਂ ਸਵੇਰ ਉੱਠ ਕੇ ਪਾਠ ਕਰਨ ਲੱਗਦੇ ਹੋ ਤੁਹਾਨੂੰ ਕੋਈ ਪੁੱਛਿਆ ਕੀ ਕਰਨ ਲੱਗਾ, ਮੈਂ ਗੁਰਬਾਣੀ ਸਰਵਣ ਕਰਨ ਲੱਗਾ, ਫਿਰ ਤੁਸੀਂ ਨੰਦ ਦੇਖਿਓ, ਤੁਹਾਡੇ ਤਬਦੀਲੀ ਆ ਜਾਣੀ, ਠੀਕ ਹੈ, ਤੁਹਾਡੀ ਸੋਚ ਬਦਲ ਜਾਣੀ। ਸੋ ਐਸੀ ਮਨ ਬਿਰਤੀ ਬਣਾਓ, ਸਮਾਂ ਹੋ ਗਿਆ। ਸੋ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।